उतर गयो मेरे मन का संसार, दर्द दर्द पाया अनुभवत मेरी वृथा जानी, अपना नाम जो पाया। आम आप शब्द पढ़ते हैं, जवानी याद ने छोटा बच्चा भी पढ़ता है, बड़े प्रेमी भी पढ़ते ने, पर इहदे अंदर जो बहुत बड़ा खजाना लुकिया पिया है उहदा पता किसे किसे नहीं लगता। वाक बड़े स्पष्ट ने, ठाकर तुम शरण आई आया, हे वाहिगुरु मैं तेरी शरण आ गया। होया कि उतर गया मेरे मन का संसार, जब ते दर्शन पाया। जिन्हें जो मैनू दर्शन नहीं से हुए, मेरे मन में संसार पिया होया से, पर जब मैं दर्शन कर ले उस वेले संसार उतर गया। मैं तेनू कह नहीं सी सकिया पूरे दिल नाल, जे कहता सी तां मैं जुड़दा नहीं सी तेरे नाल, पर तू धन है हे पारब्रह्म, बिना बोलिया ही मेरी अंदरली पीड़ नू तू जानदा सी, ते तू हुण अपना मेरे नाम जपा लिया। होया कि मैं कला नहीं, सारा संसार दुखां विच घेरिया पिया, एक भी बंदा सवाए तत्वे ते महापुरशां तों, सिर्फ तत्वे ते, तत्वे ते ज्ञानवान जिन्हां दे अंदर जोत जगदी है, ज्ञान है जिन्हां दे अंदर, ते जिहड़े तत्व नूं जाणदे ने उहनां तों बगैर बाकी संसार सारा दुखी है। सुख नाम की चीज संसार को नहीं है, क्योंकि पता ही नहीं भी सुख की हुंदा। जिन्ना कि सानू जिथे कसी थोड़ा जा आराम फील करते हैं असं कहने भी आ सुख मिल गया, लेकिन उस सुख के पिछे दुख बड़ा छुपया पिया। औलाद नहीं होंदी, थां थां ते घूमते फिरते हैं, पीरां फकीरां नूं दरख्तां नूं पहाड़ा नूं खूहां नूं पता नहीं कितने कितने मत्थे टेकदे आ, कबरां कोरां ते साधु संतां कोल जांदे आ, पुत्र दी दात मिल गई, की मन फिर सुखी हो गया, की चेहरे उत्ते खेड़ा आ गया, पुछ लो पुत्रां वालिआं नूं सारे तुसीं बैठे हो वी फिर दुख दा खात्मा हो गया। कहिंदे वी धन चाहीदा नाल, ਧਨ ਵੀ ਕਮਾ ਲਿਆ, ਧਨ ਵੀ ਮਿਲ ਗਿਆ, ਫਿਰ ਸੁਖੀ ਹੋ ਗਏ? ਕਹਿੰਦੇ ਨਹੀਂ। ਕਿਉਂ? ਕਹਿੰਦੇ ਪੁੱਤਰ ਨੂੰ ਬੜਾ ਸਮਝਾਉਂਦੇ ਹਾਂ, ਆਗਿਆਕਾਰ ਨਹੀਂ ਹੈ। ਜੇ ਆਗਿਆਕਾਰ ਹੋ ਗਿਆ, ਵਿਆਹ ਹੋ ਗਿਆ, ਕਹਿੰਦੇ ਹੁਣ ਕਹਿੰਦੇ ਜੀ ਨੌਂ ਆਈ ਜੀ ਆਈ ਆ, ਸਦਾ ਸਾਡੇ ਨਾਲ ਤੋੜਦੀ ਰਹਿੰਦੀ ਆ। ਸੁੱਖ ਤਾਂ ਆਇਆ ਹੀ ਨਾ, ਕਿਤੇ ਵੀ ਨਹੀਂ ਆਉਂਦਾ। ਬੁਢਾਪੇ 'ਚ ਆ ਗਿਆ ਪੁੱਤਰ ਨੇ। ਅੱਜ ਕੱਲ੍ਹ ਦੇ ਜਿਹੜੇ ਪੁੱਤਰ ਨੇ ਉਹ ਧਰਮ ਤੋਂ ਹੀਣੇ ਹੋਏ ਹੋਏ ਨੇ। ਮਾਂ ਬਾਪ ਨੂੰ ਇੱਕ ਬੋਝ ਸਮਝਦੇ ਨੇ। ਮਾਂ ਬਾਪ ਨੂੰ ਬੜਾ ਫਿਕਰ ਹੈ ਵੀ ਬੁਢਾਪੇ 'ਚ ਕਿੱਥੇ ਰਹਾਂਗੇ। ਮਹਾਰਾਜ ਤਾਂ ਕਹਿੰਦੇ ਆ ਮੁੱਖ ਪਿਆ ਉਹ ਬੈਠ ਕੋ ਕਹਿ, ਮਿਲਦਾ ਪਿਆ ਉੱਪਰ ਸਾਖ ਸਹਿਣ, ਮੁੱਖ ਪਿਆ ਉਹ ਬੈਠ ਕੋ ਕਹਿ। ਜਦ ਤੂੰ ਬੁੜਾ ਹੋ ਜਾਏਗਾ ਸਾਖ ਸਹਿਣ ਤੈਨੂੰ ਸੰਭਾਲ ਲੈਣਗੇ, ਪਰ ਹੁਣ ਤਾਂ ਕੋਈ ਵੀ ਨਹੀਂ ਸਾਖ ਸਹਿਣ ਕਿਸੇ ਨੂੰ ਸੰਭਾਲਦਾ, ਨੇੜੇ ਨਹੀਂ ਆਉਂਦਾ ਵੀ ਇਹ ਬਿਰਧ ਪੁਰਸ਼ ਕਿਤੇ ਗੱਲ ਨਾ ਪੈ ਜਾਵੇ। ਪੁੱਤਰ ਕਹਿੰਦਾ ਵੀ ਦੂਏ ਭਰਾ ਨੇ ਮੇਰੇ ਉਹ ਸਾਂਭਣ, ਨੋਹਾਂ ਕਹਿੰਦੀਆਂ ਵੀ ਉਹ ਸਾਂਭਣ, ਮੈਂ ਕਿਉਂ ਸਾਂਭਾਂ, ਆਪਣੇ ਤਾਂ ਖਰਚ ਵੱਧ ਜਾਊਗਾ। ਬੜੀ ਮੁਸ਼ਕਲ ਨਾਲ ਆਪਾਂ ਦੋਏ ਕਮਾ ਕੇ ਲਿਆਉਂਦੇ ਹਾਂ, ਇੰਨਾ ਵਾਧੂ ਖਰਚ ਕੌਣ ਕਿੱਥੋਂ ਲਿਆਵਾਂਗੇ? ਸਾਰਾ ਹੀ ਜਿੰਨਾ ਸਮਾਜ ਬਣਾਇਆ ਸੀ ਸੁੱਖ ਦਾ, ਦੁੱਖ ਵਿੱਚ ਪਲਟ ਗਿਆ। ਹੁਣ ਦੁੱਖ ਦਾ ਕੋਈ ਇਲਾਜ ਵੀ ਹੈ? ਮਹਾਰਾਜ ਕਹਿੰਦੇ ਇੱਕੋ ਇਲਾਜ ਹੈ। ਕੋਈ ਦੁਨੀਆਂ ਦੇ ਅੰਦਰ ਦੁੱਖ ਦਾ ਇਲਾਜ ਕੱਢ ਨਹੀਂ ਸਕਿਆ। ਜਿਹੜੀਆਂ ਚੀਜ਼ਾਂ 'ਚੋਂ ਅਸੀਂ ਭਾਲਦੇ ਹਾਂ ਸੁੱਖ, ਉਹ ਦੁੱਖ ਉਹਨਾਂ ਦੇ ਪਿੱਛੇ ਦੁੱਖ ਛੁਪਿਆ ਪਿਆ। ਹੁਣ ਇੱਥੇ ਮਹਾਰਾਜ ਕਹਿੰਦੇ ਵੀ ਜਦੋਂ ਮੈਨੂੰ ਤੇਰੇ ਦਰਸ਼ਨ ਹੋ ਗਏ, ਮੇਰੇ ਦੁੱਖਾਂ ਦਾ ਖਾਤਮਾ ਹੋ ਗਿਆ, ਦੁੱਖ ਰਿਹਾ ਹੀ ਨਹੀਂ ਮੇਰੇ ਅੰਦਰ। ਹਰ ਵਕਤ ਖੇੜਾ ਰਹਿੰਦਾ, ਜਿਵੇਂ ਫੁਹਾਰਾ ਚੱਲਦਾ ਹੈ, ਇਹ ਖੁਸ਼ੀਆਂ ਦਾ ਭਰਿਆ ਹੋਇਆ ਮੇਰੇ ਅੰਦਰ ਚੱਲ ਰਿਹਾ। ਮੇਰਾ ਪੈਰ ਨਹੀਂ ਲੱਗਦਾ ਧਰਤੀ 'ਤੇ, ਟਿਕਦਾ ਨਹੀਂ, ਮੇਰੀ ਬੋਡੀ ਵਿੱਚ ਵਾਈਬ੍ਰੇਸ਼ਨ ਹੋ ਰਹੀ ਹੈ। ਹਰ ਵਕਤ ਕੋਈ ਐਸੀ ਚੀਜ਼ ਆ ਗਈ ਮੈਨੂੰ ਹਰ ਵਕਤ ਖੇੜੇ 'ਚ ਰੱਖਦੀ ਹੈ, ਮੈਂ ਤਾਂ ਸਾਂਭਿਆ ਨਹੀਂ ਜਾਂਦਾ। ਮੇਰਾ ਜੀ ਕਰਦਾ ਮੈਂ ਦੁਨੀਆਂ ਨੂੰ ਦੱਸਦਾ, ਉੱਚੀ ਉੱਚੀ ਬੋਲ ਬੋਲ ਦੱਸਦਾ ਵੀ ਜੇ ਸੁੱਖ ਲੈਣਾ ਹੈ, ਜੇ ਸੁੱਖ ਕੋ ਚਾਹੇ ਸੁਦਾ ਸ਼ਰਨ ਰਾਮ ਕੀ, ਤਾਂ ਤੂੰ ਸ਼ਰਨ ਆ ਗਿਆ। ਜੇ ਸ਼ਰਨ ਆ ਗਿਆ ਤਾਂ ਫਿਰ ਸ਼ਰਨ ਉਹਨੂੰ ਕਹਿੰਦੇ ਨੇ, ਆਪ ਛੱਡ ਸਦਾ ਰਹੇ ਪਰਨਾ, ਗੁਰਮੇ ਦਾ ਵਰਨਾ ਜਾਣਾ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ। ਉਵੇਂ ਗੁਰੂ ਇਹ ਕੰਮ ਕਰਦਾ ਸਾਰੇ, ਆਪਣਾ ਤਨ ਵੀ ਮਨ ਵੀ ਧਨ ਵੀ ਗੁਰੂ ਨੂੰ ਅਰਪਦਾ, ਗੁਰੂ ਨੇ ਕੰਮ ਕਰਦਾ। ਕਹਿੰਦੇ ਉਹਦੀ ਸ਼ਰਨ ਵਿੱਚ ਆ ਜਾ, ਉੱਥੋਂ ਬਗੈਰ ਹੋਰ ਕਿਤੇ ਸੁੱਖ ਨਹੀਂ ਹੈ। ਐਸਾ ਜਗ ਦੇਖਿਆ ਜੁਹਾਰੀ, ਸਭ ਸੁੱਖ ਮੰਗੇ ਨਾਮ ਰਸਾ। ਹੁਣ ਇੱਥੇ ਮਹਾਰਾਜ ਕਹਿੰਦੇ ਦੁੱਖ ਨੱਠ, ਸਹਿਜ ਨਾਲ ਇਹ ਸੁੱਖ ਸਮਾ ਗਏ ਚਾਰੇ ਪਾਸੇ, ਅਤੇ ਅਸੀਂ ਹੁਣ ਆਨੰਦ ਹੋ ਕੇ ਗੁਣ ਗਾ ਰਹੇ ਹਾਂ ਪਰਮੇਸ਼ਰ ਦੇ। ਕਿਉਂਕਿ ਪਹਿਲਾਂ ਮਨ ਵਿੱਚ ਸ਼ੰਕਾ ਸੀ ਜਿਹੜਾ ਉਤਰਦਾ ਨਹੀਂ ਸੀ, ਸ਼ੰਕੇ ਵਿੱਚ ਦੁੱਖ ਹੈ। ਹੁਣ ਇਹ ਗੱਲ ਤਾਂ ਸਾਡੇ ਸਮਝ ਚ ਆ ਜਾਵੇ ਸਾਫ ਸਮਝੀ, ਔਖੀ ਜੀ ਗੱਲ ਹੈ। ਜੇ ਅਸੀਂ ਕਿਤੇ ਬੁੱਝ ਜਾਈਏ ਨਾ ਇਹ ਗੱਲ, ਕਿਉਂਕਿ ਅਸੀਂ ਆਏ ਹੀ ਇਸ ਗੱਲ ਵਾਸਤੇ ਸੀ। 84,99,999 ਸਰੀਰ ਧਾਰਨ ਕਰੇ ਨੇ ਆਪਾਂ ਨੇ ਮਨ ਜਨਮ ਤੋਂ ਪਹਿਲਾਂ। ਜਿੰਨੇ ਤੁਸੀਂ ਸੰਗਤ ਚ ਆਏ ਬੈਠੇ ਹੋ ਨਾ, ਪਿਛਲੇ ਜਨਮ 'ਚ ਵੀ ਮਨੁੱਖ ਸੀਗੇ, ਪਸ਼ੂ ਨਹੀਂ ਸੀ ਤੁਸੀਂ। ਇਹ ਮੈਂ ਕੋਈ ਖੁਸ਼ਾਮਦ ਨਹੀਂ ਕਰਦਾ, ਉਸ ਤੋਂ ਪਹਿਲੇ ਜਨਮ 'ਚ ਵੀ ਤੁਸੀਂ ਮਨੁੱਖ ਸੀਗੇ। ਅਤੇ ਮੇਰਾ ਅੰਦਾਜ਼ਾ ਵੀ 10 ਜਨਮ ਜੇ ਮੈਂ ਕਹਿ ਦੇਵਾਂ ਤਾਂ ਮੈਂ ਗਲਤ ਨਹੀਂ ਬੋਲਦਾ। ਕਿਉਂ ਮੈਂ ਕਹਿਣਾ? ਕਿਉਂਕਿ ਪਹਿਲੇ ਜਨਮ ਵਿੱਚ ਸਤਸੰਗ ਨਹੀਂ ਮਿਲਦਾ ਹੁੰਦਾ। ਪਹਿਲੇ ਜਨਮ ਛੋਟੇ ਛੋਟੇ ਪੁੰਨ ਕਰਨੇ ਸਿੱਖਦਾ ਵੀ ਕੀੜਿਆਂ ਨੂੰ ਚਲਚੌਲੀ ਪਾ ਤੀ, ਪੰਛੀਆਂ ਨੂੰ ਅਨਾਜ ਪਾ ਤਾ, ਥੋੜ੍ਹੀ ਬਹੁਤੀ ਸਹਾਇਤਾ ਕਰਤੀ ਕਿਸੇ ਦੀ, ਛੋਟੇ ਛੋਟੇ ਪੁੰਨ ਕਰਦਾ। ਤੇ ਉਹ ਪੁੰਨਾ ਦਾ ਫਲ ਕੀ ਹੁੰਦਾ ਹੈ? ਨੇਕੀ ਕਮਾਉਂਦਾ, ਮਾੜਾ ਕੰਮ ਨਹੀਂ ਕਰਦਾ। ਜੇ ਤਾਂ ਮਾੜਾ ਕਰੇ ਫਿਰ ਤਾਂ ਹੇਠਾਂ ਨੂੰ ਚੱਲ ਪੈਂਦਾ ਹੈ। ਉਹ ਪੁੰਨ ਫਿਰ ਆਪਣਾ ਫਲ ਦੇਣਾ ਸ਼ੁਰੂ ਕਰ ਦਿੰਦੇ, ਉਹਨੂੰ ਮਨੁੱਖੇ ਬਣਾ ਲੈਂਦੇ ਨੇ, ਕਿਉਂਕਿ ਮਨੁੱਖ ਦੀ ਦੁਨੀ 'ਚ ਪੁੰਨ ਕਰੇ ਨੇ। ਅਤੇ ਤੀਸਰਾ ਜਿਹੜਾ ਜਨਮ ਹੁੰਦਾ ਹੈ, ਇਹਦੇ 'ਚ ਖਿਆਲ ਆਉਂਦਾ ਵੀ ਇਹ ਸਤਪੁਰਸ਼ ਹੈ, ਸਾਧੂ ਹੈ, ਵੀ ਇਹਦਾ ਸਤਿਕਾਰ ਕਰੀਏ, ਨਮਸਕਾਰ ਇਹ ਕਰ ਦਈਏ, ਫਤਿਹ ਹੀ ਬੁਲਾ ਦਈਏ। ਉਹ ਪੁੰਨ ਫਲ ਬਣਦਾ। ਕਿਤੇ ਸਤਸੰਗ 'ਚ ਚਲਿਆ ਗਿਆ, ਮਨ ਘੜੀ ਦੋ ਘੜੀ ਟਿਕਾ ਲਿਆ ਜਾਂ 5 ਮਿੰਟ ਟਿਕ ਗਿਆ, ਉਹਦਾ ਪੁੰਨ ਬਣ ਜਾਏਗਾ। ਇਸ ਤਰ੍ਹਾਂ ਦੇ ਪੁੰਨ ਬਣਦੇ ਬਣਦੇ, ਜਿਹੜੀ ਮਹਾਰਾਜ ਕਹਿੰਦੇ ਜਦੋਂ ਜ਼ਬਰਦਸਤ ਪੁੰਨ ਬਣ ਜਾਣ, ਫਿਰ ਨਿਸ਼ਾਨੀ ਇਹ ਹੁੰਦੀ ਹੈ, ਪੂਰਵ ਕਰਮ ਅੰਤਰ ਜਾ ਪ੍ਰਗਟਿਓ, ਬੈਠਿਓ ਪੁਰਖ ਰਸਕ ਪੈ ਰਾਜੀ। ਫਿਰ ਰਸੀਆ ਪੁਰਸ਼ਾਂ ਨਾਲ ਮੇਲ ਹੁੰਦਾ, ਤਤ ਬੇਤੇ ਮਹਾਂਪੁਰਸ਼ਾਂ ਨਾਲ ਮੇਲ ਹੁੰਦਾ, ਜਿਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਬੁੱਝ ਲਿਆ, ਉਹਨਾਂ ਨਾਲ ਮੇਲ ਹੁੰਦਾ, ਫਿਰ ਸਤਸੰਗ ਦਾ ਪਿਆਰ ਲੱਗਦਾ, ਫਿਰ ਸਤਸੰਗ ਚਾਹੁੰਦਾ। ਇੱਥੇ ਪੁੰਨ ਹੈ, ਪੁੰਨ ਕਿੰਨਾ ਕਮਾ ਲੈਂਦਾ, ਕਈ ਕੋਟਕ ਜਗ ਫਲਾ ਗਾਵਣ ਹਾਰੇ ਨਾਲ ਕਰੋੜਾਂ ਜਗਾਂ ਦਾ ਫਲ ਮਿਲ ਜਾਂਦਾ। ਇਹਨੂੰ ਫਿਰ ਪਤਾ ਲੱਗਦਾ ਵੀ ਮੈਂ ਫਲ ਬਚਾ ਕੇ ਕਿਵੇਂ ਰੱਖ ਸਕਦਾ, ਇਹਦਾ ਵੱਧ ਤੋਂ ਵੱਧ ਮੈਂ ਬੈਨੀਫਿਟ ਫਾਇਦਾ ਕਿਵੇਂ ਉਠਾ ਸਕਦਾ ਇਹਨਾਂ ਪੁੰਨਾਂ ਦਾ। ਕੀ ਮੈਂ ਸਵਰਗ ਵਿੱਚ ਜਾ ਕੇ ਇੰਨੀ ਕਲੋਚਾ ਕਰਨਾ ਵੀ ਸਵਰਗ ਜਾਵਾਂ? ਠੀਕ ਹੈ, ਸਵਰਗ 11 ਨੇ, ਇਹਦੇ ਵਿੱਚ ਜਿਹੜਾ ਆਖਰੀ ਸਵਰਗ ਹੈ ਉਹਨੂੰ ਬ੍ਰਹਮ ਲੋਕ ਕਹਿੰਦੇ ਨੇ, ਫਿਰ ਸ਼ਿਵ ਲੋਕ ਹੈ, ਫਿਰ ਵੈਕੁੰਠ ਹੈ। ਸ਼ਿਵ ਜਿਹੜਾ ਬ੍ਰਹਮ ਲੋਕ ਹੈ, ਉੱਥੇ 10 ਕਰੋੜ ਖਰਬ ਗੁਣਾ ਸੁੱਖ ਇਹ ਮਨੁੱਖ ਨਾਲੋਂ ਜ਼ਿਆਦਾ ਹੁੰਦਾ। ਜਿੰਨਾ ਇੱਥੇ ਵਧੀਆ ਮਨੁੱਖ ਨੂੰ ਫਾਲਾ ਹੋਵੇ ਨਾ ਸੁੱਖ, ਹੁਣ ਦੇਖ ਲਓ ਕਿੰਨੀ ਬੜੀ ਹੈ ਇਹ ਮਾਤਰਾ, 10 ਕਰੋੜ ਖਰਬ ਗੁਣਾ ਉੱਥੇ ਪ੍ਰਾਪਤ ਹੋ ਜਾਂਦਾ। ਪਰ ਇਹ ਹੈ ਵੀ ਉਹ ਵੀ ਥੱਲੇ ਫਿਰ ਥੱਲੇ ਆਉਣਾ ਪੈਂਦਾ, ਜਦ ਭੋਗ ਲੈਂਦਾ ਫਿਰ ਕਰੇ ਕੀ? ਕਹਿੰਦੇ ਉਹ ਕੰਮ ਕਰ ਜਿੱਥੇ ਤੈਨੂੰ ਪੱਕਾ ਸੁੱਖ ਮਿਲ ਜਾਵੇ, ਮੁੜ ਕੇ ਨਾ ਤੂੰ ਜਨਮ ਮਰਨ ਚਾਹੇ। ਉਹ ਹੈ ਜੇ ਜਿੰਨੀ ਦੇਰ ਤੱਕ ਸ਼ਰਦਾ ਨਹੀਂ ਉਤਰਦਾ, ਉਨੀ ਦੇਰ ਤੱਕ ਆਉਣਾ ਜਾਣਾ ਬਣਿਆ ਹੋਇਆ, ਕਿਉਂਕਿ ਪੁੰਨਾ ਦਾ ਫਲ ਮੰਗਣਾ ਹੀ ਹੈ, ਪੁੰਨਾ ਦਾ ਫਲ ਭੋਗਣਾ ਹੀ ਹੈ। ਜਦ ਸ਼ੰਕਾ ਉਤਰ ਗਿਆ ਫਿਰ ਇਹ ਗੱਲ ਸਮਝ ਆਉਣੀ ਹੈ। ਪਰ ਇਹ ਕਿਸੇ ਬੰਦੇ ਦਾ ਬਿਰਲੇ ਨੂੰ ਪਤਾ ਲੱਗਦਾ, ਉਹਨੂੰ ਕਹਿੰਦੇ ਮਹਾਰਾਜ ਕਬ ਨੂੰ ਸਾਧ ਸੰਗਤ ਤੇ ਭਾਵ ਹੈ, ਉਸ ਸਥਾਨ ਤੇ ਬਹੁਤ ਲਾਭ ਹੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਹਦੇ ਅੰਦਰ ਗਿਆਨ ਦਾ ਚਾਨਣਾ ਹੋ ਜਾਣਾ, ਉਸ ਸਥਾਨ ਕਾ ਨਹੀਂ ਵਿਨਾਸ਼, ਮੁੜ ਕੇ ਨਹੀਂ ਉਹ ਗਿਰਦਾ। ਮਨ ਦਾ ਨਾਮ ਰੱਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ। ਤਰੱਕੀ ਕਿੰਨੀ ਕਰ ਜਾਂਦਾ, ਜਿਉਂ ਜਨਮੇ ਜਲਾ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਮਨ ਪਾਏ ਵਿਸਰਾਮ, ਨਾਨਕ ਬ੍ਰਹਮ ਕੇ ਸਤਿਗੁਰ। ਸੋਏ ਸ਼ੰਕਾ ਜਿੰਨਾ ਚਿਰ ਨਹੀਂ ਉਤਰਦਾ, ਮਹਾਰਾਜ ਕਹਿੰਦੇ ਠੀਕ ਹੈ ਸੰਸਾਰ ਤਾਂ ਆਉਂਦੇ ਹਾਂ, ਪਰ ਤੁਹਾਨੂੰ ਕੁਛ ਹਾਸਲ ਨਹੀਂ ਹੋਇਆ। ਇਸ ਤਰ੍ਹਾਂ ਨਾਲ ਬਿਨਬੂਜੇ ਪਛ ਟੋਰ ਜੀ ਅਵਨ ਪਗ ਵਿਚਿਆ ਸਤਿ ਸ਼੍ਰੀ ਅਕਾਲ। ਆਤਾ ਸਾਰੇ ਗਏ ਮਨੁੱਖਾ ਜਨਮ ਧਾਰਨ ਕਰ ਲਿਆ। ਇਹ ਵੀ ਮੁਬਾਰਕ ਹੈ ਗੱਲ ਸਾਨੂੰ ਵੀ ਅਸੀਂ ਮਨੁੱਖ ਬਣ ਗਏ। ਹੁਣ ਮਹਾਰਾਜ ਕਹਿੰਦੇ ਇੱਥੇ ਇੱਕ ਗੱਲ ਤੁਸੀਂ ਕਰਨੀ ਸੀ ਆ, ਉਹ ਜੇ ਤੁਸੀਂ ਜਾਣ ਵੀ ਰਹੀ ਜਾਣੇ ਤਾਂ ਨਹੀਂ ਫਰਕ ਪੈਂਦਾ, ਬੁੱਝਣੀ ਪੈਂਦੀ। ਪੜਿਆ ਨਾ ਹੀ ਭੇਦ ਬੁੱਝਿਆ ਭਾਵਨਾ, ਬੁੱਝਣ ਦੀ ਬਾਤ ਹੈ ਸਾਰੀ, ਜਾਣਨ ਦੀ ਬਾਤ ਨਹੀਂ। ਜਾਣਨ ਨੂੰ ਤਾਂ ਗਿਆਨੀ ਸਾਰੀਆਂ ਹੀ ਗੱਲਾਂ ਜਾਣਦੇ ਆ, ਪੜ੍ਹੇ ਲਿਖੇ ਸਾਰੇ ਹੀ ਜਾਣਦੇ ਨੇ, ਲੇਕਿਨ ਬੁੱਝਣੀ ਹੁੰਦੀ। ਬੁੱਝਣੀ ਕਿਹੜੀ ਗੱਲ ਹੈ? ਧਿਆਨ ਨਾਲ ਮੇਰੇ ਗੱਲ ਸੁਣਿਓ, ਕਿਉਂਕਿ ਥੋੜ੍ਹੀ ਜਿਹੀ ਔਖੀ ਗੱਲ ਮੈਂ ਕਰਦਾ, ਥੋੜ੍ਹੇ ਮਿੰਟ ਮੈਂ ਬੋਲਣਾ। ਜਾਣਨਾ ਇਹ ਹੈ ਵੀ ਮੈਂ ਕੌਣ ਹਾਂ। ਕਈ ਪ੍ਰੇਮੀ ਕਹਿਣਗੇ ਵੀ ਇਹ ਵੀ ਬਾਤ ਹੈ, ਕੋਈ ਮੈਂ ਕੌਣ? ਕਹਿੰਦੇ ਮੈਂ ਫਲਾਣਾ ਸਿੰਘ ਹਾਂ। ਉਹ ਕਹਿੰਦੇ ਠੀਕ, ਸਾਹਮਣੇ ਖੜਾ ਹੋ। ਜਿਹੜਾ ਫਲਾਣਾ ਸਿੰਘ ਹੈ ਉਹਦੇ ਉੱਤੇ ਹੱਥ ਰੱਖ ਕੇ ਸਲਾਹ, ਐਂ ਕਹਿ ਲਓ ਜਿਹੜਾ ਬਰਿਆਮ ਸਿੰਘ ਹੈ ਉਹ ਹੱਥ ਰੱਖ, ਹੱਥ ਰੱਖਦਾ ਵੀ ਆ ਬਰਿਆਮ ਸਿੰਘ। ਕਹਿੰਦੇ ਤੈਨੂੰ ਪਤਾ ਇਹ ਕੀ ਹੈ, ਇਹਦਾ ਨਾਂ ਕੀ ਹੈ? ਕਹਿੰਦਾ ਛਾਤੀ। ਫਿਰ ਕਹਿੰਦਾ ਇਹ ਕਿਵੇਂ ਹੋ ਗਿਆ? ਕਹਿੰਦਾ ਛਾਤੀ ਹੈ ਤੇਰੀ, ਫਿਰ ਹੱਥ ਇੱਥੇ ਰੱਖਦਾ। ਕਹਿੰਦੇ ਇਹ ਤੇਰਾ ਬਾਜੂ ਹੈ, ਇੱਧਰ ਰੱਖਦਾ ਇਹ ਵੀ ਤੇਰਾ ਬਾਜੂ ਹੈ, ਲੱਤ ਰੱਖਦਾ ਫਿਰ ਆ ਉਹ। ਕਹਿੰਦੇ ਇਹ ਤੇਰੀ ਲੱਤ ਹੈ, ਇੱਥੇ ਰੱਖਦਾ। ਕਹਿੰਦਾ ਆ ਇੱਥੋਂ ਤੇ ਲੈ ਕੇ ਇੱਥੇ ਤਾਈ। ਕਹਿੰਦੇ ਇਹ ਤੇਰਾ ਸਰੀਰ ਹੈ, ਇਹ ਤੇਰਾ ਸਿਰ ਹੈ। ਤਾਂ ਇੰਨੀ ਕੁ ਗੱਲ ਹੈ, ਅਸੀਂ ਫਸੇ ਬੈਠੇ ਇਹਦੇ 'ਚ। ਕਿਸੇ ਨੇ ਬੀ ਏ ਕਰੀ ਹੈ, ਕਿਸੇ ਨੇ ਐੱਮ ਏ ਕਰੀ ਹੈ, ਕਿਸੇ ਨੇ ਪੀ ਐੱਚ ਡੀ ਕਰੀ ਹੈ, ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਿੱਖੇ ਨੇ, ਕੋਈ ਕੀਰਤਨ ਕਰਦਾ, ਕੋਈ ਉਪਦੇਸ਼ ਸੁਣਾਉਂਦਾ। ਉਹ ਇੱਕ ਗੱਲ ਬੁੱਝੀ ਨਹੀਂ ਮਹਾਰਾਜ, ਕਹਿੰਦੇ ਤੂੰ ਅਜੇ ਪਸ਼ੂ ਤਾਂ ਢੋਰ ਹੈ। ਢੋਰ ਕਹਿੰਦੇ ਨੇ ਗਧੇ 'ਚ। ਇੱਥੇ ਮਹਾਰਾਜ ਨੇ ਥੋੜ੍ਹਾ ਤਾੜਨਾ ਕਰਿਆ, ਸਖ਼ਤ ਅੱਖਰ ਵਰਤਿਆ। ਉਹ ਵਰਤਿਆ ਆਇਆ ਵੀ ਗੱਲੇ ਨਹੀਂ ਸਮਝਦੇ। ਗਿਆਨੀ ਵੀ ਕਹਾਉਂਦੇ ਨੇ, ਦਾਨ ਵੀ ਕਰਦੇ ਆ, ਸੇਵਾ ਵੀ ਕਰਦੇ ਆ, ਸਭ ਕੁਛ ਕਰਦੇ ਆ। ਗੱਲ ਤਾਂ ਜਿਹੜੀ ਜਾਣੀ ਸੀ ਜਾਣੀ ਨਹੀਂ। ਸੁਣ ਲੈ ਤੂੰ ਕੌਣ ਕਹਾਂ ਤੇ ਆਇਓ, ਖੇਤੀ ਨਾ ਜਾਣੀ, ਖੇਤੀ ਕਿ ਮੁੱਦਤ ਚੱਲਦੇ ਖਬਰ ਨਾ ਪਾਏ। ਇੱਕ ਹੋਰ ਆਇਆ, ਉਹ ਕਹਿੰਦਾ ਮੈਂ ਦੱਸ ਦਿੰਦਾ ਜੀ ਮੈਂ ਕੀ ਹੈ। ਕਹਿੰਦਾ ਦੱਸ। ਕਹਿੰਦਾ ਮੈਂ ਜੀਵਾਤਮਾ। ਕਹਿੰਦਾ ਕਹੀ ਨਹੀਂ ਹੁੰਦੀ ਹੈ ਜੀਵਾਤਮਾ। ਬੇ ਇੱਥੇ ਫਿਰ ਅੜ ਗਏ ਵੀ ਇਹ ਤਾਂ ਮੈਂ ਤਾਂ ਪੜ੍ਹਿਆ ਹੋਇਆ ਸੀ ਕਿਤਾਬ 'ਚ, ਆਤਮ ਮਾਰਗ 'ਚ ਪੜ੍ਹਿਆ ਵੀ ਮੈਂ ਜੀਵ ਆਤਮਾ, ਵੀ ਪਤਾ ਤਾਂ ਮੈਨੂੰ ਨਹੀਂ ਹੈ, ਸੁਣਿਆ ਮੈਂ। ਮਹਾਰਾਜ ਕਹਿੰਦੇ ਸੁਣਦੀ ਤਾਂ ਅਸੀਂ ਗੱਲ ਨਹੀਂ ਕਰਦੇ, ਅਸੀਂ ਗੱਲ ਕਰਦੇ ਵੀ ਤੈਂ ਬੁੱਝ ਲਈ ਗੱਲ। ਕਹਿੰਦਾ ਜੀ ਮੈਂ ਤਾਂ ਸ਼ਬਦ ਪੜ੍ਹਦਾ ਰੋਜ਼, ਸਾਰੇ ਮੇਰੇ ਸ਼ਬਦ ਸੁਣ ਕੇ, ਮੇਰੀ ਵਿਆਖਿਆ ਸੁਣ ਕੇ ਆਸ਼ਾਸ਼ ਕਰਦੇ ਨੇ। ਕਹਿੰਦੇ ਕੀ ਪੜ੍ਹਦਾ? ਕਹਿੰਦਾ ਮੈਂ ਰੋਜ਼ ਇਹ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿੰਦੇ ਪਛਾਣ ਲਿਆ? ਪਛਾਣਿਆ ਤਾਂ ਹੈ ਨਹੀਂ, ਗਾਉਂਦਾ ਮੈਂ ਜਦੀਵਾਂ। ਕਹਿੰਦੇ ਗਾਏ ਸੁਣੇ ਅੱਖਾਂ ਮੀਤੇ ਪਾਈਏ ਨਾ ਪਰਮ ਪਗ, ਗੁਰਬ ਦੇ ਜਲਰ ਇਹਦੇ ਨਾ ਕਮਾਈ। ਜਿੰਨਾ ਚਿਰ ਕਮਾਈ ਨਹੀਂ ਕੀਤੀ ਜਾਂਦੀ ਉਨਾ ਚਿਰ ਇਹ ਗੱਲ ਸਮਝ ਨਹੀਂ ਆਉਂਦਾ। ਮਹਾਰਾਜ ਕਹਿੰਦੇ ਜਿੰਨਾ ਚਿਰ ਸਮਝਿਆ ਨਹੀਂ ਹੈ ਪਸ਼ੂ ਤੇ ਢੋਰ ਦਾ ਦਰਜਾ ਤੇ। ਹੁਣ ਆਪਾਂ ਸਾਥਾਂ ਚ ਆਏ, ਦੇਖੋ ਕਿੰਨੀ ਦੂਰੋਂ ਤੁਸੀਂ ਕੰਮ ਛੱਡ ਛੱਡ ਕੇ 50-50, 100-100 ਮੀਲ ਤੋਂ ਆਏ। ਗੱਲ ਜੇ ਇੱਕੋ ਗੱਲ ਸਮਝ ਆ ਜਾਏ ਨਾ, ਮਹਾਰਾਜ ਐ ਕਹਿੰਦੇ ਆ ਲਿਖੇ ਤੇਰੇ ਸਤਿ ਸ਼੍ਰੀ ਅਕਾਲ। ਨਾਨਕ ਲੇਖਾ ਇੱਕ ਗੱਲ ਹੋ ਹੋਮੈ ਚੱਕਣਾ ਚਾਹ। ਕਦ ਕਹੀ ਮਹਾਰਾਜ ਨੇ ਗੱਲ, ਮਹਾਰਾਜ ਨੇ ਉਹਨਾਂ ਨੂੰ ਕਿਹਾ ਜਿਹੜੇ ਬੇਅੰਤ ਪੜ੍ਹਦੇ ਨੇ, ਵੇਦ ਸ਼ਾਸਤਰ ਕੁਰਾਨ ਸ਼ਰੀਫ ਤੋਰੇ ਤੰਜੀਲ ਜ਼ਬੂਰ ਕੋਈ ਵੀ ਗ੍ਰੰਥ ਨਹੀਂ ਛੱਡਦੇ, ਪੜ੍ਹ ਪੜ੍ਹ ਗੱਡੀ ਲੱਗੀ ਹੈ, ਪੜ੍ਹ ਪੜ੍ਹ ਪੜ੍ਹੀਆ ਖਾਦ, ਪੜ੍ਹੀਆ ਦਿੱਤੇ ਬਸ ਬਸ, ਪੜ੍ਹੀਆ ਦਿੱਤੇ ਬਾਹਰ, ਪੜ੍ਹੀਆ ਦਿੱਤੀ ਯਾਰਗਾ, ਪੜ੍ਹੀਆ ਦਿੱਤੇ ਸਾਸ, ਜਿੰਨਾ ਚਿਰ ਜੀ ਕਰਦਾ ਕਹਿੰਦੇ ਪੜ੍ਹਦਾ। ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚੱਕਣਾ, ਕਹਿੰਦੇ ਪੜ੍ਹੇ ਦਾ ਤਾਂ ਗੱਲਾਂ ਹੋਣੀਆਂ ਨਹੀਂ ਹੈ, ਜ਼ੋਰ ਲਾ ਲੈ ਜਿੰਨਾ, ਕਾਹਨੂੰ ਖਪਦਾ ਤੂੰ, ਚੱਕਣਾ ਜਾਗ ਚ ਪਿਆ, ਬੁੱਧੀ ਤਿੱਖੀ ਕਰ ਲਏਗਾ, ਬੋਲਣ ਲੱਗ ਜਾਏਗਾ, ਦੂਜਿਆਂ ਦੀਆਂ ਗੱਲਾਂ ਕੱਟਣ ਲੱਗ ਜਾਏਗਾ, ਧੋਖੇ ਦੇਣ ਲੱਗ ਜਾਏਗਾ, ਹੋਰ ਅਨੇਕਾਂ ਗੱਲ ਨੇ ਪੜ੍ਹਿਆ ਜਿਹੜਾ ਹੈ। ਮਹਾਰਾਜ ਕਹਿੰਦੇ ਮਨੁੱਖ ਵਿਦਿਆ ਵਿਗੜਦਾ, ਵਿਖਟੇ ਵੇਖਾ ਹੈ, ਪੜ੍ਹਿਆ ਉਹ ਹੈ ਕਹਿੰਦੇ ਜੇ ਪੜ੍ਹਨਾ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗੱਲ ਹਾਰ। ਜਿਹੜਾ ਇੱਕ ਸਕਿੰਟ ਵੀ ਵਾਹਿਗੁਰੂ ਨੂੰ ਨਹੀਂ ਭੁੱਲਦਾ, ਹਾਰ ਬਣਾਇਆ ਹੋਇਆ ਉਹਨੇ, ਇੱਧਰ ਨੂੰ ਸਤਨਾਮ ਆ ਜਾਂਦਾ, ਇੱਧਰ ਦੀ ਵਾਹਿਗੁਰੂ ਆ ਜਾਂਦਾ, ਸਤਨਾਮ ਆ ਜਾਂਦਾ, ਵਾਹਿਗੁਰੂ ਵਾਹਿਗੁਰੂ ਆ ਜਾਂਦਾ, ਵਾਹਿਗੁਰੂ ਆ ਜਾਂਦਾ, ਹਾਰ ਬਣਾਇਆ, ਕਹਿੰਦੇ ਉਹ ਤਾਂ ਪੜ੍ਹਿਆ। ਬਾਕੀ ਪੜ੍ਹੇ ਹੋਇਆਂ ਨੂੰ ਮਹਾਰਾਜ ਡਿਗਰੀ ਦਿੰਦੇ ਨੇ, ਪੜ੍ਹਿਆ ਮੂਰਖ ਆਖੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ। ਜਿਹਨੇ ਲੱਭ ਨੂੰ ਨਹੀਂ ਮਾਰਿਆ, ਲੋਭ ਨੂੰ, ਕਾਮ ਨੂੰ ਵਸ ਨਹੀਂ ਕੀਤਾ, ਹੰਕਾਰ ਨੂੰ, ਆਪਣੇ ਭਗਵਾਨ ਨੂੰ ਵਸ ਨਹੀਂ ਕੀਤਾ, ਨਿੰਦਿਆ ਕਰਦਾ, ਚੁਗਲੀਆਂ ਕਰਦਾ, ਈਰਖਾ ਕਰਦਾ, ਮਾੜੀਆਂ ਗੱਲਾਂ ਕਰਦਾ, ਮਿਲਾਵਟਾਂ ਕਰਦਾ, ਧੋਖੇ ਦਿੰਦਾ, ਉਹ ਕੌਣ ਕਹਿੰਦਾ ਵੀ ਉਹ ਪੜ੍ਹਿਆ ਹੋਇਆ? ਮਹਾਰਾਜ ਕਹਿੰਦੇ ਉਹ ਤਾਂ ਮੂਰਖ ਹੈ। ਕਹਿੰਦੇ ਕਿੱਦਾਂ ਕੁ ਮੂਰਖ ਹੈ? ਵੱਡਾ ਮੂਰਖਾ ਤੇ ਮੂਰਖ ਕਿਹੜਾ? ਕਹਿੰਦੇ ਮੂਰਖਾ ਫਿਰ ਮੂਰਖ ਹੈ ਜੇ ਮੰਨੇ ਨਾ। ਨਾਮ ਕੀ ਹੈ? ਨਾਮ ਪਰਿਪੂਰਨ ਸ਼ਕਤੀ ਹੈ। ਸਾਨੂੰ ਕੀ ਦਿੰਦਾ? ਸਾਨੂੰ ਆਕਾਸ਼ ਦਿੰਦਾ, ਅਥਾਰਾ ਆਕਾਸ਼, ਖਾਲੀ ਤਾਂ ਉਹਨੂੰ ਆਕਾਸ਼ ਕਹਿੰਦੇ। ਦਰਖਤ ਨਜ਼ਰ ਆਉਂਦੇ ਨੇ, ਆ ਫਸਲ ਨਜ਼ਰ ਆ ਰਹੀ, ਅਸੀਂ ਬੈਠੇ ਨਜ਼ਰ ਆ ਰਹੇ ਹਾਂ। ਉਹ ਕਹਿੰਦੇ ਇਹਨਾਂ ਸਾਰਿਆਂ ਦੇ ਪਿੱਛੇ ਚੱਲ, ਆਕਾਸ਼ ਤੈਨੂੰ ਦਿਸਦਾ ਨਹੀਂ, ਉਹ ਤੇਰਾ ਅਨੁਮਾਨ ਹੈ ਵੀ ਆ ਖਾਲੀ ਥਾਂ ਆਕਾਸ਼ ਦਿਸਦਾ ਤਾਂ ਹੈ ਨਹੀਂ। ਆਕਾਸ਼ ਤੋਂ ਕਰੋੜਾਂ ਗੁਣਾ ਸੂਸ਼ਮ ਉਹ ਤੱਤ ਹੈ ਜਿਹਨੂੰ ਵਾਹਿਗੁਰੂ ਕਹਿੰਦੇ ਨੇ, ਰਾਮ ਕਹਿੰਦੇ, ਅੱਲਾ ਕਹਿੰਦੇ, ਨਾਰਾਇਣ ਕਹਿੰਦੇ ਨੇ, ਉਹ ਇੱਥੇ ਹੀ ਪਰਿਪੂਰਨ ਹੈ ਸਾਰੇ, ਤੁਹਾਡੇ ਅੰਦਰ ਵੀ ਹੈ ਬਾਹਰ ਵੀ ਹੈ। ਜਦ ਉਹ ਤੱਤ ਅੰਦਰ ਹੋ ਕੇ ਕੰਮ ਕਰਦਾ ਹੈ, ਉਹਦਾ ਨਾਂ ਆਤਮਾ ਪੈ ਜਾਂਦਾ ਹੈ, ਉਹੀ ਉਹ ਐਵੇਂ ਜਿਵੇਂ ਹੋ ਗਿਆ, ਜਿਵੇਂ ਕੋਠੇ ਆਪਣੇ ਮਕਾਨ ਦੇ ਵਿੱਚ ਆਕਾਸ਼ ਹੈ ਜਿਹੜਾ, ਉਹਨੂੰ ਮਠਾ ਆਕਾਸ਼ ਕਹਿੰਦੇ ਹੈ, ਘੜੇ ਦੇ ਵਿੱਚ ਜਿਹੜਾ ਖਾਲੀ ਦਾ ਹੋਇਆ ਉਹਨੂੰ ਘਟਾ ਆਕਾਸ਼ ਕਹਿੰਦੇ ਨੇ, ਜਿਹੜਾ ਖੁੱਲ੍ਹਾ ਆਕਾਸ਼ ਹੈ, ਹੋਣਾ ਚਾਨਣੀ ਵਾਲਾ ਆਕਾਸ਼ ਹੈ, ਇਹਨੂੰ ਪੰਡਾਲ ਆਕਾਸ਼ ਕਹਿੰਦੇ ਨੇ। ਇਹਨੂੰ ਉੱਪਰਲੇ ਨਾਲੋਂ ਵੱਧ ਤਾਂ ਅੱਡ ਤਾਂ ਨਹੀਂ ਨਾ ਹੋਇਆ, ਉਹ ਆਕਾਸ਼ ਸੂਸ਼ਮ ਹੈ, ਰੋਕ ਨਹੀਂ ਸਕਦੀ ਕੈਨਵਸ ਉਹਨੂੰ ਕੋਈ ਤੋੜ ਦੇਵੇ ਵਿਚਾਰੇ, ਉਹ ਤਾਂ ਇੱਕ ਰਸ ਪਰਿਪੂਰਨ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਜਿਹੜਾ ਨਾ ਸਾਰੇ ਪਰਿਪੂਰਨ ਹੈ, ਅਰ ਜਿਹੜਾ ਕੁਛ ਦਿਸਦਾ ਹੈ ਤਾਂ ਪਰੇ ਹੈ, ਜਿੱਥੇ ਦਿਸਦਾ ਨਹੀਂ ਉੱਥੇ ਉੱਥੇ ਹੈ ਦਿਸਣ ਵਾਲਿਆਂ ਤੋਂ। ਕਹਿੰਦੇ ਉਹਨੂੰ ਬੁੱਝਿਆ ਤਾਂ ਠੀਕ ਹੈ, ਨਹੀਂ ਪੜ੍ਹ 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 ਲੈ ਜਿੰਨਾ, ਪੜ੍ਹੀਆ ਜਿੱਤੀ ਆ ਗਿਆ, ਪੜ੍ਹੀਆ ਜਿੱਤੇ ਸਾਥ, ਪੜ੍ਹ ਲੈ ਜਿੰਨਾ ਪੜ੍ਹ ਲੈ। ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚੱਕਣਾ, ਇਹ ਹੋਮੈ ਦੇ ਚੱਕਣਾ ਚਾਕ 'ਚ ਪਿਆ ਹੋਇਆ ਸੰਸਾਰ ਵਕਤ ਗੁਜ਼ਾਰਦਾ ਤੁਰਿਆ ਜਾਂਦਾ ਹੈ, ਧਿਆਨ ਦਿੰਦਾ ਨਹੀਂ ਵੀ ਇੰਨਾ ਹੀ ਜਾਣ ਗਿਆ ਮੈਂ ਕੌਣ ਆ, ਜੇ ਇੰਨਾ ਕੁ ਵੀ ਜਾਣ ਗਿਆ ਨਾ ਫਿਰ ਬਚ ਜਾਏਗਾ ਨਹੀਂ। ਕਰਮ ਚਿੰਬੜੇ ਰਹਿਣੇ ਨੇ, ਚਿੰਬੜੇ ਹੋਏ ਕਰਮ ਜਿਹੜੇ ਨੇ ਉਹਨਾਂ ਨੇ ਫਲ ਦਿੰਦੇ ਹੀ ਰਹਿਣਾ, ਕਦੇ ਬਾਦਸ਼ਾਹ ਬਣਾ ਦੇਣਾ, ਕਦੇ ਉਹਨਾਂ ਨੇ ਕਰਤਾਰ ਵੀ ਬਣਾ ਦੇਣਾ। ਕਿਤੇ ਬੜੇ ਬੜੇ ਕਰਮਾਂ ਦੀਆਂ ਮੈਂ ਇੱਥੇ ਸਾਖੀਆਂ ਸੁਣਾਉਂਦਾ ਸੀ ਵੀ ਕਿਵੇਂ ਕਰਮਾਂ ਨੇ ਤੰਗ ਕਰੇ, ਵੱਡੇ ਵੱਡਿਆਂ ਤੋਂ ਤਾਂ ਮਿਲਿਆ ਰਾਜਾ ਜਨਮੇਜਾ ਦੇ ਮੱਤੀ ਬਰਤ ਵਿਆਸ ਪੜਾਇਆ, ਤਿੰਨ ਕਰ ਜਾ ਕੇ 18 ਕਾਏ ਕਿਤਨਾ ਚਲੇ ਜਲਾਇਆ। ਮਹਾਰਾਜ ਕਹਿੰਦੇ ਦੇਖਣਾ ਮਿੱਟੀ ਇਹ ਸਕੀ ਜੋ ਲਿਖਿਆ ਕਰਤਾ, ਉਹ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ। ਕਿਸੇ ਨੇ ਚੰਗੇ ਕਰਿਆ ਚੰਗੇ ਭੋਗਦਾ, ਮੰਦੇ ਕਰਿਆ ਮੰਦੇ ਭੋਗਦਾ, ਪਰ ਛੁਟਕਾਰਾ ਤਾਂ ਨਾ ਹੋਇਆ ਨਾ, ਛੁਟਕਾਰਾ ਤਾਂ ਨਹੀਂ ਹੋਇਆ, ਗੱਲ ਨਹੀਂ ਬੁੱਝੀ ਅਸੀਂ ਕੌਣ। ਜੇ ਇੰਨੀ ਕੁ ਗੱਲ ਵੀ ਅਸੀਂ ਬੁੱਝ ਆਈਏ ਤਾਂ ਮੈਂ ਕੌਣ ਹਾਂ, ਫੇਲ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਤੇਰੇ ਅੰਦਰ ਸੰਸ ਹੈ ਨਾ, ਉਹ ਤੋਂ ਪਰਲੇ ਪਾਸੇ ਝਾਕਦਾ ਰੱਬ, ਜਿੱਥੇ ਤੂੰ ਮੁੱਕਦਾ ਹੈ ਉਦੋਂ ਗਾਹਾਂ ਰੱਬ ਸ਼ੁਰੂ ਹੋ ਜਾਂਦਾ। ਜਿਹੜਾ ਸਰੀਰ ਹੈ, ਮੈਂ ਆਪਾਂ ਬਿਲਕੁਲ ਮੰਨੋ ਇਸ ਗੱਲ ਨੂੰ ਵੀ ਨਾਮ ਸ਼ਕਤੀ ਇੱਥੇ ਪਰਿਪੂਰਨ ਹੈ ਸਾਰੇ, ਉਹਨਾਂ ਹੀ ਖੰਡ ਬ੍ਰਹਮੰਡ ਸਭ ਧਾਰੇ ਹੋਏ ਨੇ, ਸਭ ਨੂੰ ਨਿਯਮਤ ਰੱਖਦੀ। ਇੱਥੇ ਖੇਲ ਕੀ ਹੋ ਰਿਹਾ? ਤਿੰਨ ਚੀਜ਼ਾਂ ਖੇਲ ਰਹੀਆਂ ਸੰਸਾਰ ਚ। ਜਿਹੜਾ ਵਾਹਿਗੁਰੂ ਆ ਉਹ ਖੇਲ ਨਹੀਂ ਕਰਦਾ, ਉਹ ਸੱਤਾ ਦਿੰਦਾ। ਉਹ ਇੱਕ ਰਸ ਇੱਕ ਕਿਉਂ ਖੇਲ ਨਹੀਂ ਕਰਦਾ? ਉਹ ਥਾਂ ਕੋਈ ਨਹੀਂ ਜਿੱਥੇ ਉਹ ਨਹੀਂ ਹੈ, ਉਹ ਸੱਤਿਆ ਦੇ ਰਿਹਾ। ਜਿਵੇਂ ਆਕਸੀਜਨ ਸੱਤਿਆ ਦਿੰਦੀ ਆ, ਸਾਹ ਲੈ ਰਹੇ ਹਾਂ। ਜੇ ਆਕਸੀਜਨ ਮੁੱਕ ਜਾਵੇ ਆਪਾਂ ਸਾਰੇ ਚੜ੍ਹਾਈ ਕਰ ਦਈਏ। ਹੁਣ ਆਕਸੀਜਨ ਦਿੰਦੀ ਤਾਂ ਹੈ ਨਹੀਂ ਨਾ ਸਾਹ, ਜੇ ਦੇਖਣੀ ਆ ਕਿਸੇ ਨੇ ਆ ਟਿਊਬਵੈਲ ਦੇ ਟੋਏ 'ਚ ਵੜ ਦਿਓ, ਕਹਿੰਦੇ ਜੀ ਭੂਤ ਨੇ ਮਾਰ ਲਿਆ। ਭੂਤ ਨਹੀਂ, ਉੱਥੇ ਆਕਸੀਜਨ ਨਹੀਂ ਹੁੰਦੀ, ਬਾਹਰਲੀ ਹਵਾ 'ਚ ਹੈਗੀ। ਐਵੇਂ ਜਿਵੇਂ ਨਾਮ ਦੀ ਨਾਮ ਦੀ ਸ਼ਕਤੀ ਹੋਣ ਕਰਕੇ ਆਪਣੇ ਸਰੀਰ ਚੱਲਦੇ ਨੇ, ਫਸਲਾਂ ਉੱਗਦੀਆਂ ਨੇ, ਦਰਖਤ ਉੱਗਦੇ ਨੇ, ਧਰਤੀਆਂ ਘੁੰਮਦੀਆਂ ਨੇ, ਨਾਮ ਦੀ ਸ਼ਕਤੀ ਹੈ ਸਾਰੀ। ਉਹ ਸਾਰੇ ਪਰਿਪੂਰਨ ਹੈ ਮਹਾਰਾਜ। ਕਹਿੰਦੇ ਜੇ ਤੂੰ ਇਹਨੂੰ ਮੰਨ ਲਵੇ ਨਾ, ਵੀ ਨਾਮ ਦੀ ਸ਼ਕਤੀ ਮੰਨ ਲਵੇ, ਵੀ ਨਾਮ ਸਾਰੇ ਪਰਿਪੂਰਨ ਹੈ, ਚਾਹੇ ਤੈਨੂੰ ਦਿਸਿਆ ਨਹੀਂ ਹੈ, ਪਰ ਉਹ ਦੇਖਣ ਦਾ ਤਰੀਕਾ ਅਸੀਂ ਦੱਸਾਂਗੇ। ਮੰਨਣਾ ਤਾਂ ਹੈ, ਮੰਨੇ ਤਾਂ ਕੀ ਹੋਏਗਾ? ਮਹਾਰਾਜ ਕਹਿੰਦੇ ਤੈਨੂੰ ਮੁਕਤੀ ਮਿਲ ਜਾਏਗੀ। ਮੰਨਾ ਪਾਵਾ ਮੋਖ ਦੁਆਰ, ਮੰਨਾ ਪਰਵਾਰ ਹੈ ਸਧਾਰ, ਮੰਨਾ ਤਾਰੇ ਤਾਰੇ ਗੁਰਸਿੱਖ, ਮੰਨਾ ਨਾਨਕ ਭਵੇ ਨਫਿਕ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ। ਮਨ ਮੰਨਣਾ ਵੀ ਹੈ ਵੀ ਇੱਥੇ ਸਾਰੇ ਪਰਿਪੂਰਨ ਹੈ ਨਾਮ। ਨਾਮ ਤੇ ਨਾਮੀ ਚ ਫਰਕ ਨਹੀਂ ਹੈ, ਉਹ ਵਾਹਿਗੁਰੂ ਦੀ ਸ਼ਕਤੀ ਨਾਲ ਵਾਹਿਗੁਰੂ ਦੇ ਜੁੜੀ ਹੋਈ, ਸਾਰੇ ਪਰਿਪੂਰਨ। ਹੁਣ ਖੇਲ ਕੀ ਹੋ ਰਿਹਾ? ਵਾਹਿਗੁਰੂ ਨੇ ਆਪਣੀ ਮਰਜ਼ੀ ਦੇ ਵਿੱਚ ਸ੍ਰਿਸ਼ਟੀ ਪੈਦਾ ਕਰਨ ਵਾਸਤੇ ਮਾਇਆ ਬਣਾ ਤੀ, ਆਪਣੀ ਮਾਇਆ ਪਸਾਰੀ ਆਪੇ ਦੇਖਣ ਹਾਰ। ਉਹ ਮਾਇਆਗਤ ਪਸਾਰ ਦੀ ਮਾਇਆ ਨਹੀਂ ਹੈ, ਜੜ ਹੈ। ਹੁਣ ਜੜ ਜਿਹੜੀ ਹੈ ਇਹਨੂੰ ਪ੍ਰਕਿਰਤੀ ਕਹਿੰਦੇ ਨੇ। ਬਹੁਤ ਪ੍ਰਕਿਰਤੀ ਸਭ ਤੋਂ ਜਿਹੜੀ ਪਹਿਲੀ ਪ੍ਰਕਿਰਤੀ ਸੀ ਉਹਦੇ ਵਿੱਚ ਤਿੰਨ ਗੁਣ ਸੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਉਹ ਪਰਮੇਸ਼ਰ ਦੀ ਜਿਵੇਂ ਚਮਕ ਪੱਥਰ ਲਿਆਈਏ ਨਾ ਇੰਡਸਟਰੀ ਦੇ ਵਿੱਚ, ਭਾਰੀ ਵੱਡਾ ਹੋਵੇ ਉਹਨੂੰ ਐਂ ਕਰ ਦਿਓ ਸਾਰੀ ਇੰਡਸਟਰੀ, ਜਿਹੜੇ ਲੋਹੇ ਕੱਟੇ ਪਏ ਨੇ ਨੱਠੇ ਹੀ ਫਿਰਨਗੇ, ਐਨੂੰ ਉਠਾ ਲਓ, ਐਨੂੰ ਉਠਾ ਲਓ। ਉਹ ਚਮਕ ਪੱਥਰ ਤਾਂ ਕੁਛ ਨਹੀਂ ਕਰਦਾ, ਉਹਦੇ ਵਿੱਚ ਸੱਤਾ ਹੈ, ਉਹ ਸਭ ਚੀਜ਼ ਨੂੰ ਸੱਤਾ ਦੇਣ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਇਹ ਮਾਇਆ ਨੂੰ ਸੱਤਾ ਦਿੰਦਾ, ਮਾਇਆ ਖੇਲਣ ਲੱਗ ਜਾਂਦੀ। ਇਹਨੂੰ ਪ੍ਰਕਿਰਤੀ ਕਹਿੰਦੇ ਨੇ। ਪ੍ਰਕਿਰਤੀ ਵਿੱਚ ਕੀ ਹੁੰਦਾ? ਤਿੰਨ ਚੀਜ਼ਾਂ ਆ ਜਾਂਦੀਆਂ, ਹੈ ਤਾਂ ਜੜ ਆ, ਬਾਜਾ ਜੜ ਹੈ, ਇਹ ਕੁਛ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੀ ਪ੍ਰਕਿਰਤੀ ਹੈ ਉਹ ਜੜ ਹੈ ਸਾਫ ਦੀ, ਉਹਦੇ ਉੱਤੇ ਜਦ ਵਾਹਿਗੁਰੂ ਦੀ ਸ਼ਕਤੀ ਪੈਂਦੀ ਹੈ ਉਹਦੇ 'ਚ ਤਿੰਨ ਚੀਜ਼ਾਂ ਆ ਜਾਂਦੀਆਂ। ਇੱਕ ਤਾਂ ਗਿਆਨ ਆ ਜਾਂਦਾ, ਸਾਡੇ ਜਿਹੜਾ ਸਾਡਾ ਸਰੀਰ ਹੈ ਨਾ ਜੜ ਹੈ, ਇਹ ਜਿਉਂਦਾ ਜਾਗਦਾ ਨਹੀਂ ਹੈ, ਇਹਦੇ 'ਚ ਹਰ ਚੀਜ਼ ਜੜ ਹੈ। ਸਰੀਰ ਜਦ ਛੱਡ ਦਿੰਦੇ ਹਾਂ, ਜੜੇ ਹੁੰਦਾ ਉੱਥੇ ਜਾਲ ਦਿੰਦੇ ਹਾਂ, ਕਿਸੇ ਕੰਮ ਨਹੀਂ ਆਉਂਦਾ, ਜਾਂ ਦੱਬ ਦਿੰਦੇ ਹਾਂ। ਫਿਰ ਜੜ ਹੈ ਜਦ ਤਾਂ ਜੋਤ ਹੋਣ ਕਰਕੇ ਮਿੱਠਿਆ ਫਿਰਦਾ ਨਹੀਂ, ਇਹ ਤਾਂ ਜੜ ਮਸ਼ੀਨ ਹੈ। ਇਹਦੇ ਵਿੱਚ ਜਿਹੜਾ ਮਨ ਹੈ ਉਹ ਵੀ ਜੜ ਹੈ, ਜਿਹੜੀ ਬੁੱਧੀ ਹੈ ਉਹ ਬੜੇ ਵਿਸਥਾਰ ਵਾਲੇ ਸਨ, ਤਾਂ ਬੁੱਧੀ ਦਾ ਹੀ ਨਹੀਂ ਪਤਾ ਬੁੱਧੀ ਕਿਵੇਂ ਚੱਲਦੀ ਹੈ, ਕਿੰਨੀਆਂ ਤਾਕਤਾਂ ਨੇ, ਬੁੱਧੀ ਤਾਂ ਫੇਲ ਹੁੰਦੀ ਹੈ, ਉਹ ਵੀ ਜੜ ਹੈ। ਜਿਹੜਾ ਇਹਦੇ ਵਿੱਚ ਚੇਤਾ ਉਹ ਵੀ ਜੜ ਹੈ। ਚਿੱਤ ਕਹਿੰਦੇ ਨੇ ਜਿਹੜੀ ਜਿਹੜੀ ਅਵੇਅਰਨੈਸ ਆ ਜਾਂਦੀ ਹੈ, ਜਾਗਰਤ ਆ ਜਾਂਦੀ ਹੈ, ਫੀਲਿੰਗ ਆ ਜਾਂਦੀ ਹੈ, ਉਹ ਵੀ ਜੜ ਹੈ। ਉਹ ਜੜ ਦੇ ਉੱਤੇ ਜਦ ਵਾਹਿਗੁਰੂ ਦੀ ਸੱਤਾ ਐਂ ਪੈਂਦੀ ਹੈ, ਇਹ ਹਰਕਤ 'ਚ ਆ ਜਾਂਦੀ ਹੈ। ਇਹਦੇ 'ਚ ਕੀ ਆਉਂਦਾ? ਇੱਕ ਸ਼ਕਤੀ ਹੈ ਜਿਹਨੂੰ ਹਉਮੈ ਕਹਿੰਦੇ ਨੇ, ਅਭਿਮਾਨ ਕਹਿੰਦੇ ਨੇ, ਉਹ ਆ ਕੇ ਉਹ ਜਿਹੜੀ ਇਹਦੇ ਜਾਗਰਤ ਆਈ ਨਾ, ਉਹ ਗਿਆਨ ਆਇਆ, ਉਹਦੇ ਗਿਆਨ ਨੇ ਪੁੱਠਾ ਬਣਦਾ, ਉਹ ਕਹਿੰਦਾ ਮੈਂ ਹਾਂ, ਚਾਹੇ ਪਸ਼ੂ ਹੈ ਚਾਹੇ ਕੋਈ ਹੈ, ਸਭ ਮੈਂ ਹਾਂ। ਉਹ ਮੈਂ ਕਹਿਣ ਦੇ ਨਾਲ ਇਹਦੀ ਹਸਤੀ ਉਸੇ ਵੇਲੇ ਰੱਬ ਨਾਲ ਟੁੱਟ ਕੇ ਵੱਖਰੀ ਹੋ ਗਈ, ਵੱਖਰਾ ਹੋਇਆ, ਕਮਜ਼ੋਰ ਹੋ ਗਿਆ। ਜਿਹੜਾ ਤਾਂ ਇਕੱਠਾ ਰਹਿੰਦਾ ਹੁੰਦਾ ਨਾ, ਅੱਡ ਹੋਣ ਨਾਲ ਇਹ ਕਮਜ਼ੋਰ ਹੋ ਗਿਆ। ਹੁਣ ਇੱਥੇ ਤੱਕ ਜਿਹੜੇ ਜੜ ਚੱਲਦਾ, ਮੈਂ ਤੱਕ ਜੜ ਚੱਲਦਾ, ਜਿਹੜਾ ਕਹਿੰਦਾ ਨਾ ਮੈਂ ਫਲਾਣਾ ਸਿੰਘ ਆ, ਜਿਹੜਾ ਬੋਲਦਾ ਇਹ ਵੀ ਜੜ। ਇਹਦੇ ਨਾਲ ਆਤਮਾ ਜਿਹੜੀ ਹੈ ਉਹ ਹੈ ਸਰੀਰ ਦੇ ਵਿੱਚ, ਦਸਵੇਂ ਦੁਆਰੇ ਦੇ ਵਿੱਚ ਇੱਕ ਅੰਗੂਠੇ ਕਿੰਨੇ ਥਾਂ ਹੈ ਜਿਹਨੂੰ ਆਕਾਸ਼ ਕਹਿੰਦੇ ਨੇ, ਦਸਵੇਂ ਦੁਆਰ ਦਾ, ਉਹਦੇ ਵਿੱਚ ਨਿਵਾਸ ਰੱਖਦੀ ਆ। ਕਾਇਆ ਨਗਰ, ਨਗਰਗੜ੍ਹ ਅੰਦਰ, ਸਾਚਾ ਵਾਸਾ, ਪੁਰਗਤ ਨੰਦਰ, ਅਸਰ ਥਾਨ, ਸਦਾ ਨਰਮੈਲ, ਆਪੇ ਆਪ ਪੈਣ, ਅੰਤਰ ਕੋਟ ਛਜੇ ਹਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ। ਗੁਰਸ਼ਬਦ ਇੱਕ ਲਾਇਨ ਦਾ ਤਰੀਕਾ ਜੀ ਮਹਾਰਾਜ ਨੇ ਦੱਸਤਾ। ਪੀਤਲ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਵਪਾਰੀ, ਆਪੇ ਰੱਖ। ਦਸਵੇਂ ਦੇ ਵਿੱਚ ਵਾਹਿਗੁਰੂ ਦਾ ਵਸ ਹੈ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰੱਖੀ ਜਾ, ਉੱਥੇ ਗੁਪਤ ਹੈ, ਐ ਤਾਂ ਪ੍ਰਗਟ ਨੇ ਅੱਖਾਂ ਨੱਕ ਸਾਰੇ। ਉਧਰ ਜਾਂਦਾ ਹੀ ਨਹੀਂ ਹੈ, ਹੇਠਾਂ ਹੀ ਹੇਠਾਂ ਫਿਰਦਾ, ਨੌ ਘਰ ਦੇਖਦੇ ਕਾਮਨ ਭੁੱਲੀ, ਬਸਤਾ ਰੂਪ ਨਾ ਪਾਈ। ਉਹ ਜਿਹੜਾ ਹੈ ਜਿਸ ਜਿਹੜੀ ਉਹ ਚੀਜ਼ ਉੱਥੇ ਕੰਮ ਕਰ ਰਹੀ ਹੈ ਨਾ, ਉਹਨੂੰ ਆਤਮਾ ਕਹਿੰਦੇ ਨੇ, ਸਰੀਰ ਦੇ ਅੰਦਰ ਜਿਹੜੀ ਹੁੰਦੀ ਹੈ। ਇੰਨੀ ਗੱਲ ਸਮਝ ਲਓ, ਨਹੀਂ ਪਤਾ ਹੀ ਕਰਦਾ। ਇੱਕ ਬੰਦਾ ਕਿਤਾਬਾਂ ਲਿਖਦਾ, 40-50 ਲਿਖ ਗਿਆ, ਵਕੀਲ ਸੀ, ਮੈਨੂੰ ਕਹਿੰਦਾ ਬਾਬਾ ਜੀ ਇੱਕ ਗੱਲ ਤਾਂ ਦੱਸੋ। ਕਹਿੰਦਾ ਮੈਂ ਸਾਰਾ ਕਿਤਾਬਾਂ ਗੁਰੂ ਗ੍ਰੰਥ ਸਾਹਿਬ ਦੇ ਸਭ ਲਿਖਤੇ, ਮੈਨੂੰ ਕਹਿੰਦਾ ਸੋਹਰੀ ਆਤਮਾ ਦਾ ਹੀ ਨਹੀਂ ਪਤਾ ਲੱਗਿਆ। ਆਤਮਾ ਆਤਮਾ ਕੀ ਹੋਈ ਹੈ, ਬਸਾਇਆ ਨਹੀਂ ਹੁੰਦਾ। ਇਹ ਤਾਂ ਬਹੁਤ ਵਕੀਲ ਸਾਹਿਬ, ਇਹ ਐ ਨਹੀਂ ਤੇ ਪਤਾ ਲੱਗਦਾ, ਇਹਦੇ ਪਤਾ ਲੱਗਣ ਦਾ ਢੰਗ ਹੈ, ਸਾਫ ਸਾਫ ਸਾਹਮਣੇ ਆਉਂਦੀ। ਹੁਣ ਇੱਥੇ ਤੱਕ ਤਾਂ ਆਤਮਾ ਹੋ ਗਈ, ਹੁਣ ਆਤਮਾ ਦੀ ਜਿਹੜੀ ਸੱਤਾ ਪਈ ਨਾ ਸਾਡੇ ਬ੍ਰੇਨ ਦੇ ਰਾਹੀਂ, ਅਵੇਅਰਨੈਸ ਆਈ, ਜਾਗਰਤ ਆਈ, ਉਹ ਜਿਹੜੇ ਅਸੀਂ ਮੈਂ ਬਣ ਗਏ, ਬਣ ਗਿਆ ਜੀਵ ਆਤਮਾ। ਆਤਮਾ ਆਪਣੇ ਪਦ ਤੋਂ ਆਤਮਾ ਉੱਥੇ ਹੀ ਹੈ, ਲੇਕਿਨ ਇੱਕ ਨਵੀਂ ਚੀਜ਼ ਪੈਦਾ ਹੋ ਗਈ, ਜੀਵ। ਜੀਵ ਹੈ ਕੁਛ ਨਹੀਂ, ਹੈ ਹੀ ਨਹੀਂ, ਪਰ ਇਹਨੇ ਮਨੌਤ ਬਣ ਲਈ ਵੀ ਮੈਂ ਜੀਵ ਹਾਂ। ਹੁਣ ਮਹਾਰਾਜ ਕਹਿੰਦੇ ਆਹ ਗੱਲ ਬੁੱਝ ਲਿਆ ਗਈ ਤਾਂ ਬੁੱਝ ਲਈ, ਛੁੱਟੇ ਦਾ ਛੁਟਕਾਰਾ ਹੋ ਗਿਆ। ਜੇ ਤਾਂ ਅਸੀਂ ਇਹ ਵੀ ਬੁੱਝ ਲਈਏ ਨਾ ਮੈਂ ਜੀਵ ਹਾਂ, ਮੈਂ ਤਾਂ ਐਡਾ ਠੋਸ ਕਹਿੰਦੇ ਹਾਂ ਵੀ ਸਾਡੇ ਤਿੰਨ ਆਦਿ ਦੇਹ ਹਾਂ, ਕਿੰਨੀ ਹੋ ਗਿਆ ਅੰਤ ਹੈ। ਮਹਾਰਾਜ ਕਹਿੰਦੇ ਜੇ ਬੁੱਝੀ ਨਹੀਂ ਪਿਆਰੇ, ਅੰਤ ਕੀ ਤੂੰ ਹੈ, ਆਪ ਆਏ ਸ੍ਰੇਸ਼ਟ, ਮੈਂ ਬਿਨ ਬੁੱਝੇ ਪਰ ਨਾਨਕ ਗੁਰਮੁਖ ਸੋ ਬਗੈਰ ਜਾਣਦੇ ਭਾਗ ਨੂੰ ਥੋਰ। ਇਹ ਤੱਤ ਵਿੱਚ ਮਹਾਂਪੁਰਸ਼ ਤੋਂ ਬਗੈਰ ਨਹੀਂ ਇਹਦੀ ਸੋਝੀ ਆਉਂਦੀ। ਜੇ ਸੋਝੀ ਆ ਵੀ ਜਾਵੇ ਫਰਕ ਨਹੀਂ ਕੁਛ ਪੈਂਦਾ। ਇੱਕ ਗੱਲ ਅਸੀਂ ਜਾਣ ਲਈ ਵੀ ਕਲਕੱਤਾ ਹੈਗਾ, ਨਕਸ਼ਾ ਦੇਖ ਲਿਆ ਜੀ ਸਾਰਾ, ਉਹਨਾਂ ਦੱਸਦਾ ਵੀ ਆਹ ਇੱਥੇ ਪਾਣੀ ਜਾਂਦਾ, ਇੱਥੇ ਬਾਜ਼ਾਰ ਆ, ਫਲਾਣਾ ਬਾਜ਼ਾਰ ਆ, ਇੱਥੇ ਆਹ ਦੁਕਾਨ ਆ, ਰੰਗੀਨ ਕਰਕੇ ਦਿਖਾ। ਉਹ ਦੇਖਿਆ ਤਾਂ ਜ਼ਿਆਦਾ ਹੈਗਾ, ਤਾਂ ਅਸੀਂ ਉਹਦੇ ਬਾਜ਼ਾਰਾਂ 'ਚ ਘੁੰਮਾਂਗੇ। ਆਤਮਾ ਨੂੰ ਤਾਂ ਜਦ ਜਾਣਾਂਗੇ ਜਦ ਅਸੀਂ ਉਹਦੇ ਵਿੱਚ ਹੀ ਹੋ ਕੇ ਉਹਦੇ ਤੱਤ ਨੂੰ ਜਾਣਾਂਗੇ, ਨਹੀਂ ਤਾਂ ਸੁਣੀ ਹੋਈ ਗੱਲ। ਸੁਣੇ ਹੋਏ ਨੂੰ ਮਹਾਰਾਜ ਕਹਿੰਦੇ ਕੁਛ ਵੀ ਨਹੀਂ, ਤਾਂ ਉਹਦੇ ਗਿਆਨੀ ਬਣ ਗਿਆ। ਗਿਆਨੀਆਂ ਦੀ ਕੋਈ ਗਤੀ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੈ ਨਹੀਂ, ਬੋਲਣ ਵਾਸਤੇ ਬੋਲਦੇ ਨੇ, ਲੋਕਾਂ ਨੂੰ ਉਪਦੇਸ਼ ਵੀ ਕਰਦੇ ਨੇ, ਸਭ ਕੁਛ ਕਰਦੇ ਨੇ, ਲੇਕਿਨ ਆਪ ਨੂੰ ਨਹੀਂ ਪਤਾ ਵੀ ਮੈਂ ਗੱਲ ਕੀ ਕਹਿ ਰਿਹਾ। ਕਿਤਾਬਾਂ 'ਚੋਂ ਘੋਟੇ ਲਾਏ ਹੋਏ ਨੇ, ਅੰਨੇ ਕਹਿੰਦੇ ਨੇ ਉਹਨਾਂ ਨੂੰ, ਅੰਧਾ ਅੰਧੇ ਖੂਹੇ ਠੇਲੇ ਕਹਿੰਦੇ, ਅੰਨੇ ਅੰਨਿਆਂ ਨੂੰ ਖੂਹਾਂ ਵਿੱਚ ਛੱਡੀ ਜਾਂਦੇ। ਉਹ ਗੱਲ ਕੀ ਕਹੇ, ਇਦੋਂ ਉਰਲੀ ਗੱਲ ਨੂੰ ਮਹਾਰਾਜ ਮੰਨਦੇ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਕਿਤੇ ਨਹੀਂ ਫਸਾਉਂਦੇ ਬੰਦੇ ਨੂੰ ਫਜ਼ੂਲ ਚੀਜ਼ਾਂ 'ਚ। ਇਹ ਫਜ਼ੂਲ 'ਚ ਅਸੀਂ ਫਸਾਉਂਦੇ ਹਾਂ, ਅਸੀਂ ਇਹੀਆਂ ਜਿਹੀਆਂ ਗੱਲਾਂ ਕਰ ਦਿੰਦੇ ਹਾਂ, ਆਦਮੀ ਵਹਿਮ 'ਚ ਪੈ ਜਾਂਦਾ, ਸ਼ੰਕੇ 'ਚ ਪੈ ਜਾਂਦਾ। ਉਹ ਅਸੀਂ ਤੱਤ ਦੀ ਬਾਤ ਨਹੀਂ ਕਰਦੇ, ਤੱਤ ਦੀ ਬਾਤ ਨਹੀਂ ਕਰਦੇ, ਅਸੀਂ ਮਾਇਆ ਦੇ ਬੰਦੇ ਹਾਂ, ਮਾਇਆ ਦੀ ਬਾਤ ਕਰ ਰਹੇ ਹਾਂ। ਅਗਿਆਨੀ ਹੈਗੇ, ਅਗਿਆਨੀ ਹੋ ਕੇ ਅਗਿਆਨ ਦੇ ਨਾਲ ਅੰਧਾ ਆਗੂ ਜੇਠੀਏ, ਸਭ ਸਾਥ ਨੂੰ ਆਵੇ, ਆਗੂ ਜਿਹੜਾ ਅੰਨਾ ਹੋ ਗਿਆ ਸਾਥ ਨੂੰ ਡੋਬ ਦੂਗਾ। ਸੋ ਇਸ ਕਰਕੇ ਉਹ ਜਿਹੜੀ ਹੇਠਾਂ ਆਉਂਦੀ ਹੈ ਉਹਨੂੰ ਜੀਵਾਤਮਾ ਕਹਿੰਦੇ। ਜੇ ਤਾਂ ਕੋਈ ਐਂ ਵੀ ਕਹਿ ਦੇ ਮੈਂ ਜੀ ਜੀਵਾਤਮਾ, ਤਾਂ ਵੀ ਸੁੱਖ ਸ਼ੁਕਰ ਹੈ, ਮਾੜਾ ਮੋਟਾ ਤਾਂ ਉਹਨੇ ਸਮਝ ਲਿਆ। ਉਹ ਜੀਵ ਜੀਵ ਭਾਵ ਜਿਹੜਾ ਕੱਟਦੇ ਆਤਮਾ ਹੋ ਜਾਏਗਾ, ਤੇਰਾ ਛੁਟਕਾਰਾ ਹੋਣ ਦਾ ਥਾਂ ਹੈ, ਇੱਕ ਕਦਮ ਤੇਰਾ ਬਾਕੀ ਬਚਦਾ, ਬਾਕੀ ਸਫ਼ਰ ਤੈਂ ਤੈਅ ਕਰ ਲਿਆ, ਸਿਰਫ ਇੱਕ ਕਦਮ ਤੇਰਾ ਬਾਕੀ ਰਹਿੰਦਾ। ਜੇ ਤੂੰ ਇਹਨੂੰ ਟੱਪ ਗਿਆ ਮੈਂ ਚੁੱਪ ਗਿਆ। ਹੁਣ ਇਹ ਹੁੰਦਾ ਵੀ ਟੱਪੇ ਕਿਵੇਂ, ਵੀ ਮੈਂ ਮਹਾਰਾਜ ਜਾਣਦਾ ਮੈਂ ਆਤਮਾ, ਪਰ ਮੈਨੂੰ ਆਤਮਾ ਦਾ ਕੋਈ ਥੋ ਹੀ ਨਹੀਂ ਲੱਗਦਾ। ਉਹ ਕਹਿੰਦੇ ਐਂ ਨਹੀਂ ਥੋ ਲੱਗਣਾ, ਥੋ ਲੱਗਣਾ ਤੈਨੂੰ ਸਤਸੰਗ ਵਿੱਚ ਜਾ ਕੇ, ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਉਹਨਾਂ ਦੇ ਬਚਨ ਕਮਾ ਕੇ। ਤਿੰਨ ਕੰਮ ਤੈਨੂੰ ਕਰਨੇ ਪੈਣੇ ਆ ਜ਼ਰੂਰੀ, ਜਿੰਨੀ ਤੁਸੀਂ ਭਗਤੀ ਕਰਦੇ ਹੋ ਇਹਦੇ 'ਚ ਬਾਹਰਲੀ ਭਗਤੀ ਆ, ਸੇਵਾ ਕਰਦੇ ਹਾਂ, ਆਉਂਦੇ ਹਾਂ, ਸਤਸੰਗ ਕਰਦੇ ਹਾਂ, ਗੁਰਦੁਆਰਾ ਸਾਹਿਬ ਹੋਰ ਥਾਵਾਂ ਦੇ ਉੱਤੇ ਅਸੀਂ ਸੇਵਾ ਕਰਦੇ ਹਾਂ, ਇਹ ਭਗਤੀ ਆ। ਲੇਕਿਨ ਇਹ ਇਹਨਾਂ ਕਰਮਾਂ ਨੂੰ ਬਹਿਰੰਗ ਕਰਮ ਕਹਿੰਦੇ ਨੇ, ਬਾਹਰਲੇ ਬਾਹਰਲੇ। ਜਿਹੜੇ ਅੰਤਰੰਗ ਕਰਮ ਨੇ ਨਾ, ਉਹ ਤਿੰਨ ਨੇ, ਉਹ ਤਿੰਨਾਂ ਵੱਲ ਸਾਡਾ ਧਿਆਨ ਨਹੀਂ ਹੈ। ਜਿੰਨਾ ਚਿਰ ਅਸੀਂ ਤਿੰਨ ਨਹੀਂ ਕਰਦੇ, ਆਤਮਾ ਸਾਕਸ਼ਾਤਕਾਰ ਨਹੀਂ ਹੁੰਦੀ। ਸਿਰਫ ਤਿੰਨ ਕੰਮ ਹੈ। ਪਹਿਲਾ ਹੈ ਇਰਾਦਾ ਜ਼ਬਰਦਸਤ ਬਣਾ ਕੇ, ਬਈ ਮੈਂ ਪਰਮੇਸ਼ਰ ਦੇ ਧਿਆਨ 'ਚ ਲੱਗਣਾ, ਮੇਰਾ ਮਨ ਨੇ ਦੌੜਨਾ, ਮੈਂ ਦੌੜ ਨਹੀਂ ਦੇਣਾ ਇਹਨੂੰ, ਇਹਨੂੰ ਮੋੜ ਮੋੜ ਕੇ ਮੋੜ ਮੋੜ ਕੇ ਮੈਂ ਜਾਊਂਗਾ। ਇਹਨੂੰ ਧਾਰਨਾ ਕਹਿੰਦੇ ਨੇ, ਬਾਰ ਬਾਰ ਰੋਕਣਾ, ਗੱਲ ਗਲਤ ਸੋਚ ਲਈ ਫਿਰ ਰੋਕ ਕੇ ਲਿਆਉਣਾ, ਕਹਿਤਾ ਹੁਣ ਉੱਠੀਏ ਚੱਲੀਏ, ਫਿਰ ਰੋਕ ਕੇ ਲਿਆਉਣਾ, ਇਹਨੂੰ ਧਾਰਨਾ ਕਹਿੰਦੇ। ਇਹ ਪਹਿਲਾ ਕੰਮ ਹੈ। ਦੂਸਰਾ ਧਿਆਨ, ਜਿੰਨਾ ਚਿਰ ਧਿਆਨ ਵਿੱਚ ਨਹੀਂ ਜਾਂਦਾ ਉਨਾ ਚਿਰ ਗੱਲ ਨਹੀਂ ਖੁੱਲਦੀ, ਉਨਾ ਚਿਰ ਗਿਆਨੀ ਹੈ ਰਸੀਆ ਨਹੀਂ ਬਣ ਸਕਿਆ, ਅਸਲੀ ਥਾਂ 'ਤੇ ਨਹੀਂ ਆਇਆ। ਗੱਲਾਂ ਮਾਰਦਾ, ਗੱਲਾਂ ਕਰੀ ਜਾਂਦਾ, ਪੜ੍ਹੇ ਲਿਖੇ ਯਾਦਾਂ ਸਤਸੰਗਾਂ 'ਚ ਸੁਣੀਆਂ ਹੋਈਆਂ, ਲੇਕਿਨ ਅਜੇ ਧਿਆਨ ਲੱਗਿਆ ਨਹੀਂ। ਧਿਆਨ ਦੇ ਵਿੱਚ ਹੈ ਤਰੁੱਟੀ। ਇੱਕ ਧਿਆਨ ਲਾਉਣ ਵਾਲਾ, ਇੱਕ ਕਾਹਦਾ ਧਿਆਨ ਲਾਉਣਾ, ਇੱਕ ਸਾਹਮਣੇ ਧਿਆਨ। ਇਹ ਜਿੰਨੀ ਦੇਰ ਤੱਕ ਤਿੰਨੇ ਨਹੀਂ ਨਾ ਟੁੱਟ ਕੇ ਇੱਕ ਬਣਦੀਆਂ, ਉਹਨਾਂ 'ਚ ਧਿਆਨ ਸਿੱਧ ਨਹੀਂ ਹੁੰਦਾ ਹੈ। ਜ਼ਿਆਦਾ ਧਿਆਨ ਤੇ ਕਹਿੰਦੇ ਨੇ ਇਹਨੂੰ। ਉਹ ਧਿਆਨ ਜਿਹੜਾ ਉਹ ਮਹਾਂਪੁਰਸ਼ ਸਹੀ ਲਵਾ ਦਿੰਦੇ ਨੇ ਵੀ ਤੂੰ ਆਹ ਧਿਆਨ ਕਰ, ਪਰ ਉਹਦੇ ਵਾਸਤੇ ਜਗਿਆਸੂ ਬਹੁਤ ਉੱਤਮ ਕਿਸਮ ਦਾ ਚਾਹੀਦਾ। ਉਹ ਧਿਆਨ ਤੋਂ ਬਾਅਦ ਆਉਂਦੀ ਹੈ ਅਸਲੀ ਚੀਜ਼, ਉਹਨੇ ਪ੍ਰਗਟ ਹੋਣਾ ਜਿਹਦਾ ਤੁਸੀਂ ਧਿਆਨ ਕਰਦੇ ਹੋ। ਪਹਿਲਾਂ ਤੁਸੀਂ ਪਹਿਲਾਂ ਧਿਆਨ ਨਹੀਂ ਲੱਗਦਾ, ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਇਹਦੇ ਉੱਤੇ। ਮਨ ਵਿੱਚ ਧਰੀਏ ਧਿਆਨ ਗੁਰਾਂ ਦੇ, ਜੇ ਹੋਰ ਕਿਤੇ ਧਿਆਨ ਲਾ ਨਹੀਂ ਨਾ ਸਕਦਾ, ਗੁਰੂ ਨੂੰ ਪਿਆਰ ਕਰ, ਜਿਹਨੂੰ ਪਿਆਰ ਕਰੇਗਾ ਉਹ ਇੱਥੇ ਬਸ ਜਾਏਗਾ ਆ ਕੇ, ਇੱਥੇ ਧਿਆਨ ਲੱਗਦਾ ਇਸ ਥਾਂ ਦੇ ਉੱਤੇ। ਮਹਾਂਪੁਰਸ਼ ਦੇਖ ਲੈਂਦੇ ਨੇ ਵੀ ਇਹਦਾ ਧਿਆਨ ਇੱਥੇ ਇਹਦੇ 'ਚ ਲੱਗੂ, ਕੋਈ ਸ਼ਬਦ 'ਚ ਲਵਾਈਏ। ਸ਼ਬਦ ਹੁੰਦੀ ਹੈ ਸਾਊਂਡ, ਆਵਾਜ਼, ਅੰਦਰ ਆਵਾਜ਼ ਹੈ ਹਰੇਕ ਦੇ ਅੰਦਰ। ਦਿਲਾਂ ਕਾ ਮਾਲਕ ਕਰੇ ਹਾਕ, ਵਾਹਿਗੁਰੂ ਦੀ ਆਵਾਜ਼ ਚੱਲ ਰਹੀ ਹੈ ਅੰਦਰ। ਉਹ ਜੇ ਸੂਖਸ਼ਮ ਬਿਰਤੀ ਵਾਲਾ ਹੋਵੇ ਉਹਦੇ 'ਚ ਧਿਆਨ ਲਵਾ ਦਿੰਦੇ ਵੀ ਤੂੰ ਉਹਦੀ ਹਾਕ ਉਹਦੇ 'ਚ ਧਿਆਨ ਲਾ। ਕਹਿੰਦਾ ਜੀ ਮੈਨੂੰ ਪਤਾ ਨਹੀਂ ਵੀ ਕਿਹੀ ਵੀ ਆ ਹਾਕ। ਉਹ ਕਹਿੰਦੇ ਉਹਦਾ ਬਿਲਕੁਲ ਤਾਂ ਨਹੀਂ ਦੱਸ ਸਕਦੇ, ਉਹਨੂੰ ਵੱਖਰੇ ਵੱਖਰੇ ਜਿਵੇਂ ਕਿਸੇ ਨੇ ਅਨੁਭਵ ਕਰਿਆ ਉਸ ਤਰੀਕੇ ਨਾਲ ਮਹਾਂਪੁਰਸ਼ਾਂ ਨੇ ਦੱਸਿਆ। ਤੇ ਉਹਦੀ ਆਵਾਜ਼ ਓਮਕਾਰ ਦੇ ਵੀ ਹੈ, ਪ੍ਰਥਮ ਓਮਕਾਰ ਤਿੰਨ ਕਹਾ। ਸਾਨੂੰ ਇਹਦੇ ਸ਼ੰਕਾ ਪੈ ਜਾਂਦਾ ਵੀ ਓਮਕਾਰ ਦਾ ਕਿਵੇਂ ਧਿਆਨ ਕਰੀਏ, ਕਿਉਂਕਿ ਸਾਡੇ ਸੰਸਕਾਰ ਬਣ ਚੁੱਕੇ ਨੇ, ਤੋੜੇ ਹੋਏ ਟੁੱਟਦੇ ਨਹੀਂ, ਜ਼ੋਰ ਲਾ ਲਓ ਜਿੰਨਾ ਲੱਗਦਾ। ਇਹ ਗਾਹਾਂ ਇੱਕ ਅਵਸਥਾ ਹੁੰਦੀ ਹੈ ਜਿੱਥੇ ਟੁੱਟਦੇ ਨੇ, ਇਹ ਟੁੱਟਦਾ ਹੀ ਨਹੀਂ। ਉਹ ਕਹਿੰਦੇ ਜੇ ਤੇਰੇ ਨਹੀਂ ਟੁੱਟਦੇ ਤੈਨੂੰ ਅਸੀਂ ਦੱਸ ਦਿੰਦੇ ਹਾਂ, ਤੇ ਤੂੰ ਧਿਆਨ ਇਸ ਆਵਾਜ਼ ਦਾ ਕਰ ਪੜੋ।
ਵਾਹਿਗੁਰੂ ਵਾਹਿਗੁਰੂ।
ਕਹਿੰਦਾ ਜੇ ਹੋਰ ਨਹੀਂ ਤੇਰੇ ਧਿਆਨ ਦਰ ਹੁੰਦਾ ਨਾ, ਤੇਰੇ ਮਨ 'ਚ ਸ਼ੰਕੇ ਪੈਂਦੇ ਨੇ ਵੀ ਜੇ ਮੈਂ ਓਮ ਕਿਹਾ ਹੈ ਤਾਂ ਹਿੰਦੂ ਕਹਿੰਦੇ ਨੇ, ਜੇ ਮੈਂ ਕੁੰਨ ਕਿਹਾ ਇਹਨੂੰ ਮੁਸਲਮਾਨ ਕਹਿੰਦੇ ਨੇ, ਉਹ ਅਸੀਂ ਇੱਥੇ ਵੀ ਵੰਡਦੇ ਹਾਂ, ਰੱਬ ਦੇ ਰਾਹ ਜਾਂਦੇ ਵੀ ਲੜਨਾ ਚਾਹੁੰਦੇ ਹਾਂ। ਉਹ ਕਹਿੰਦਾ ਚੱਲ ਤੂੰ ਆਹ ਕਹਿ ਲੈ, ਇਹਦੀ ਧੁਨ ਬਣੀ ਹੈ, ਇਹਦਾ ਧਿਆਨ ਕਰ ਲੈ, ਚੁੱਪ ਕਰਕੇ ਨਿਚਲਾ ਹੋ ਕੇ ਬਹਿ ਜਾ, ਨਾ ਸਾਹ ਦਾ ਪਤਾ ਲੱਗੇ, ਨਾ ਸਰੀਰ ਦਾ ਪਤਾ ਲੱਗੇ, ਇਹ ਧੁਨ ਚੱਲ ਰਹੀ ਹੈ, ਧੁਨਵੇਂ ਧਿਆਨ ਧਿਆਨਵੇਂ ਜਾਣੇ, ਇਹ ਧਿਆਨ ਦੇ ਵਿੱਚ ਤੂੰ ਜਾਣ ਦੇਗਾ, ਹੌਲੀ ਹੌਲੀ ਅਵਸਥਾ ਆ ਜਾਏਗੀ, ਆਵਾਜ਼ ਰਹਿ ਜੂ, ਤੂੰ ਵਿੱਚੋਂ ਲੋਪ ਹੋ ਜਾਏਗਾ। ਧਿਆਤਾ ਧਿਆਨ ਤੇ ਤਿੰਨੇ ਚੀਜ਼ਾਂ ਇੱਕ ਹੋ ਜਾਣਗੀਆਂ। ਹੁਣ ਅਗਲੀ ਗੱਲ ਹੋਰ ਰਹਿ ਗਈ, ਉਹ ਵੀ ਧਿਆਨ ਦੀ ਹੈ। ਉਹ ਕਹਿੰਦੇ ਹੁਣ ਤੂੰ ਉੱਚਾ ਉੱਠੇ ਇਸ ਧਿਆਨ ਤੋਂ, ਹੁਣ ਤੂੰ ਧਿਆਨ ਲਾ ਵੀ ਇੱਥੇ ਸਾਰੇ ਵਾਹਿਗੁਰੂ ਪਰਿਪੂਰਨ, ਮੈਂ ਨਹੀਂ ਹੈਗਾ, ਨਾ ਮੈਂ ਹਾਂ, ਨਾ ਕੋਈ ਇੱਥੇ ਹੋਇਆ, ਨਾ ਕਿਸੇ ਨੇ ਹੋਣਾ। ਜਿੰਨੇ ਰੂਪ ਹੋਏ ਨੇ ਚੰਗੇ ਮੰਦੇ, ਚਾਹੇ ਰਾਵਣ ਹੋਇਆ, ਚਾਹੇ ਰਾਮ ਹੋਇਆ, ਚਾਹੇ ਕ੍ਰਿਸ਼ਨ ਹੋਇਆ, ਚਾਹੇ ਗੁਰੂ ਨਾਨਕ ਸਾਹਿਬ ਹੋਇਆ, ਉਹ ਵਾਹਿਗੁਰੂ ਹੈ। ਉਹਨਾਂ ਦੇ ਸਰੀਰਾਂ 'ਚ ਨਾ ਧਿਆਨ ਲਾ, ਉਹ ਵੱਖਰੇ ਵੱਖਰੇ ਨਹੀਂ ਸੀ, ਉਹ ਸਭ ਵਾਹਿਗੁਰੂ ਦੀ ਜੋਤ ਸੀ, ਵਾਹਿਗੁਰੂ 'ਚ ਸਮਾਏ ਹੋਏ ਨੇ, ਇੱਕੋ ਆਤਮਾ ਸੀ ਸਾਰੇ ਪਰਿਪੂਰਨ। ਜਿਹੜੀ ਇੱਥੇ ਆਤਮਾ ਸਾਡੇ ਹੈ, ਬਾਹਰਲੇ ਪਾਸੇ ਵਾਹਿਗੁਰੂ ਕਹਾਉਂਦੀ ਹੈ, ਉਹ ਪਰਿਪੂਰਨ। ਹੁਣ ਇਹਦਾ ਧਿਆਨ ਲਾ ਤੂੰ, ਵਾਹਿਗੁਰੂ ਤਾਂ ਕਹਿ ਲਿਆ, ਹੁਣ ਇਹਦਾ ਚੁੱਪ ਹੋ ਜਾਣਾ, ਤੈ ਇਹ ਤੋਂ ਉੱਪਰ ਲੰਘ ਜਾਣਾ, ਫਿਰ ਤੂੰ ਧਿਆਨ ਲਾ ਇਹਦਾ। ਇਹ ਲੱਗਣਾ ਬੜਾ ਔਖਾ ਹੈ, ਇਹ ਜੇ ਲੱਗ ਗਿਆ ਸਮਾਧੀ ਲੱਗ ਜਾਏਗੀ। ਜਦੋਂ 2.5 ਘੰਟੇ ਕੋਈ ਫੁਰਨਾ ਨਾ ਆਇਆ, ਉਸ ਵੇਲੇ ਸਮਾਧੀ ਲੱਗ, ਇਹ ਸਮਾਧੀ ਵੱਧਦੀ ਵੱਧਦੀ ਵੱਧ ਜਾਣੀ ਹੈ। ਉਸ ਵੇਲੇ ਪਤਾ ਲੱਗ ਜਾਂਦਾ, ਮਹਾਂਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਵੀ ਐਵੇਂ ਹੀ ਅਸੀਂ ਤਾਂ ਘੁੰਮੇ, ਪ੍ਰਚਾਰ ਪ੍ਰਚੂਰ ਕਰਦੇ ਰਹੇ, ਲੋਕ ਵਾਹਵਾ ਵਾਹਵਾ ਕਰਦੇ, ਗੱਲ ਤਾਂ ਬਣੀ ਨਹੀਂ ਜਿਹੜੀ ਗੱਲ ਕਰਨਾ ਇਸ, ਉੱਥੇ ਤਾਂ ਅਸੀਂ ਪਹੁੰਚੇ ਹੀ ਨਹੀਂ। ਗੁਰਦੁਆਰੇ ਬਣਾ ਦੇ, ਸਕੂਲ ਬਣਾ ਦੇ, ਸਭ ਕੁਛ ਕਰਤਾ, ਇਹ ਤਾਂ ਹੋਏਗਾ, ਵਾਹਿਗੁਰੂ ਨੇ ਕਰਾਉਣਾ ਹੀ ਸੀ, ਪਰ ਜਿਹੜੀ ਗੱਲ ਫੜਨੀ ਸੀ ਉਹ ਤਾਂ ਫੜ ਨਹੀਂ ਸਕੇ। ਮਹਾਤਮਾ ਵੀ ਐਂ ਕਹਿੰਦੇ ਨੇ, ਕਿਉਂਕਿ ਸਾਰਿਆਂ ਨੂੰ ਨਹੀਂ ਇਹ ਗੱਲ ਪ੍ਰਗਟ ਹੁੰਦੀ। ਉਹ ਗੱਲ ਆਹੀ ਹੈ ਮਹਾਰਾਜ, ਕਹਿੰਦੇ ਆਵਣਾ ਇਸ ਰਿਸ਼ਤ ਮੈਂ ਬਿਨ ਬੁੱਝੇ ਪਸ ਤੋਰ, ਇੱਕੋ ਲਾਈਨ 'ਚ ਦੱਸਤਾ ਮਹਾਰਾਜ, ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਗ ਮੱਥੇ। ਗੁਰਮੁਖ ਦੀ ਸੰਗਤ ਕਰਕੇ ਉਹ ਬੁੱਝੇਗਾ ਜਿਹਦੇ ਮੱਥੇ ਦੇ ਵਿੱਚ ਦਰਗਾਹ ਤੋਂ ਲੇਖ ਲਿਖਿਆ। ਸੋ ਇੰਨੀ ਗੱਲ ਹੈ ਸਾਡੇ ਮੂਹਰੇ, ਜਿਹਦੇ ਵਾਸਤੇ ਅਸੀਂ ਦੌੜੇ ਫਿਰਦੇ ਹਾਂ, ਧਰਮ ਕਮਾਉਂਦੇ ਹਾਂ। ਜੇ ਕਹੀਏ ਨਾ ਕਮਾਈਏ ਤਾਂ ਇਹ ਹੁੰਦਾ ਨਹੀਂ, ਪੌੜੀ ਦੇ ਬਿਨਾਂ ਕਿਵੇਂ ਚੜ ਜਾਂਗੇ ਅਸੀਂ ਪਹਾੜ ਦੇ ਉੱਤੇ, ਕਿਲ੍ਹੇ ਦੀ ਕੰਧ 'ਤੇ? ਆ ਬਠਿੰਡੇ ਦਾ ਕਿਲ੍ਹਾ 120 ਫੁੱਟ ਉੱਚਾ ਹੈ, ਚੜ੍ਹ ਕੇ ਦਿਖਾਓ ਤਾਂ ਕੋਈ ਕਿਵੇਂ ਚੜ੍ਹ ਜੂ? ਉਹ ਪੌੜੀ ਚਾਹੀਦੀ ਹੈ, ਬਿਨ ਪੌੜੀ ਗੜ ਕਿਉਂ ਚੜ੍ਹਾ? ਮਹਾਰਾਜ ਕਹਿੰਦੇ ਨਹੀਂ ਚੜ੍ਹਦਾ ਤਾਂ ਕਿਵੇਂ ਚੜ੍ਹ ਜੂਗਾ ਕਿਲ੍ਹੇ 'ਤੇ? ਸੰਤ ਦਾ ਜਿਹੜਾ ਰਸਤਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਟ ਭਾਗੀ ਪਾਏ। ਉਹ ਡੰਡੇ ਡੰਡੇ ਉਹਨਾਂ ਕੋਲ ਹੁੰਦੇ ਨੇ, ਦੂਜਿਆਂ ਨੂੰ ਦੱਸੀ ਜਾਂਦੇ ਨੇ, ਇਹ ਡੰਡੇ 'ਤੇ ਪੈਰ ਧਰ ਲਾਇਆ, ਧਰ ਲਾਇਆ, ਧਰ ਲਾਇਆ। ਇਹ ਨਹੀਂ ਬੰਦਾ ਧਰ ਸਕਦਾ ਜਿੰਨੀ ਦੇਰ ਤੱਕ ਕਿਸੇ ਤੱਤ ਵਿੱਚ ਮਹਾਂਪੁਰਸ਼ ਦੀ ਸੰਗਤ ਨਹੀਂ ਕਰਦਾ, ਉਹ ਤਰ ਨਹੀਂ ਸਕਦਾ, ਲੰਘ ਨਹੀਂ ਸਕਦਾ। ਕੋਈ ਐਸਾ ਅਸੂਲ ਹੈ, ਕਿਵੇਂ ਲੰਘਣਾ? ਕਿ ਉਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਭੇਗ ਨਹੀਂ, ਚੱਕਰ ਨਹੀਂ, ਚੈਨ ਨਹੀਂ, ਜਾਤ ਨਹੀਂ, ਪਾਤ ਨਹੀਂ, ਪਤਾ ਕੁਛ ਲੱਗਦਾ ਨਹੀਂ, ਅਕਲ ਵਿੱਚ ਆਉਂਦਾ ਨਹੀਂ, ਬੁੱਧੀ ਤੋਂ ਪਰਲੇ ਪਾ ਰਿਹਾ। ਹੁਣ ਦੱਸੋ ਕਿਵੇਂ ਜਾਣੀਏ, ਕਿਵੇਂ ਜਾਣਿਆ ਗਏ? ਮਹਾਰਾਜ ਕਹਿੰਦੇ ਤੈਨੂੰ ਅਨੁਭਵ ਦੇ ਰਸਤੇ ਪੈਣਾ ਪੈਣਾ, ਰਸਤਾ ਆਇਆ ਜਿਹੜਾ ਮੈਂ ਤੁਹਾਨੂੰ ਦੱਸਿਆ। ਇਹ ਜਿੰਨੀ ਦੇਰ ਤੱਕ ਅਸੀਂ ਸਾਧਨ ਨਹੀਂ ਕਰਦੇ, ਉਨੀ ਦੇਰ ਤੱਕ ਸਾਡੇ ਹੱਥ ਕੁਛ ਨਹੀਂ ਆਉਂਦਾ। ਗਿਆਨੀ ਬਣ ਜਾਂਗੇ, ਬੁਲਾਰੇ ਬੜੇ ਸੋਹਣੇ ਬਣ ਜਾਂਗੇ, ਕੱਪੜੇ ਲੀੜੇ ਪਾ ਕੇ ਸੰਤ ਵੀ ਬਣ ਜਾਂਗੇ, ਡੇਰੇ 'ਚ ਰਹਿ ਕੇ ਮਾਨਤਾ ਵੀ ਹੋ ਜੂ, ਪਰ ਰੱਬ ਜਾਣਦਾ ਵੀ ਇਹਨਾਂ ਦਾ ਕੱਖ ਵੀ ਨਹੀਂ ਪਤਾ ਲੱਗਿਆ, ਐਵੇਂ ਅਣਜਾਣ ਤੁਰਿਆ ਫਿਰਦਾ, ਨੱਠਿਆ ਫਿਰਦਾ। ਪਰ ਜਿਹਨੂੰ ਸਮਝ ਆ ਜਾਂਦੀ ਹੈ ਸਾਧ ਸਿੰਘ ਜੀ, ਉਹਦਾ ਰਿਐਕਸ਼ਨ ਕੀ, ਉਹਦਾ ਛੱਟ ਛੱਟ ਦਿੰਦਾ, ਪਾਸੇ ਹੱਟ ਜਾਂਦਾ, ਮੈਂ ਤਾਂ ਕਹਿੰਦਾ ਫਸ ਗਿਆ। ਘਰ ਬਾਰ ਵੀ ਤਾਂ ਹੀ ਛੱਡ ਦਿੰਦੇ ਸੀ, ਹੁਣ ਸਾਡੇ ਤਾਂ ਕਹਿੰਦੇ ਗ੍ਰਿਸ਼ਤ ਗ੍ਰਿਸ਼ਤ ਗ੍ਰਿਸ਼ਤ। ਉਹ ਜੇ ਨੰਗੇ ਹੀ ਨਾ ਗ੍ਰਿਸ਼ਤ ਨੇ ਕੀ ਕਰਨਾ, ਉਹਨਾਂ ਤਾਂ ਫੜ ਲਏ, ਜਦ ਮੈਂ ਐਵੇਂ ਗਿਆ। ਹੁਣ ਮਹਾਰਾਜ ਕਹਿੰਦੇ ਹੈ ਤਾਂ ਚੰਗਾ, ਪਰ ਜੇ ਤੂੰ ਸਾਧਨ ਕਰੇ, ਗੁਰ ਸਤਿਗੁਰ ਕਹਿ ਜੋ ਸਿੱਖ ਖਾਏ ਸੋ ਪਲ ਕੇ ਉੱਠ, ਹਰ ਨਾਮ ਤੇ ਆ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅਮਲ ਸਰਨਾ, ਉਪਦੇਸ਼ ਗੁਰੂ ਹਰ ਹਰ ਜਪ ਜਪ, ਸਭ ਕਿਰ ਵਿੱਚ ਪਾਪ ਦੋਖ ਲੈ ਜਾ। ਜਿਹੜਾ ਗੁਰੂ ਦਾ ਉਪਦੇਸ਼ ਦਿੱਤਾ ਨਾ ਉਹਨੇ, ਇਹਨੂੰ ਜਾਪ ਕਰ, ਜਾਪ ਦਾ ਇੰਨਾ ਤਕੜਾ ਕਰ ਲੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਤੇ ਆਵੇ, ਜੋ ਸਾਧਕ ਰਾਜ ਤੇ ਆਏ ਮੇਰਾ ਸਾਹ ਬਾਹਰ ਨੂੰ ਅੰਦਰ ਨੂੰ ਜਾਂਦਾ, ਬਾਹਰ ਨੂੰ ਆਉਂਦਾ, ਅੰਦਰ ਨੂੰ ਜਾਂਦਾ, ਬਾਹਰ ਨੂੰ ਜਾਂਦਾ, ਉਹਦੇ ਧਿਆਨ ਕਹਿੰਦੇ ਨੇ ਧਿਆਏ, ਇੱਥੇ ਹੈਗਾ ਅੱਖਰ, ਜਾਪ ਹੁੰਦਾ ਰਸਨਾ ਨਾਲ, ਸੁਰਤ ਨਾਲ ਹੁੰਦਾ ਜਪਾ ਜਾਪ, ਉੱਚੀ ਸੁਰਤ ਨਾਲ ਹੁੰਦਾ ਧਿਆਨ। ਉਹ ਧਿਆਨ ਦੇ ਵਿੱਚ ਰੱਖ ਸਾਰੀ, ਹਰ ਵਾਰ ਤੈਨੂੰ ਧਿਆਨ ਰਹੇ ਵੀ ਮੈਂ ਵਾਹਿਗੁਰੂ ਚੱਲ ਰਿਹਾ, ਮੇਰੇ ਅੰਦਰ ਸਾਰੇ ਪਰਮੇਸ਼ਰ ਹੈ, ਮੇਰੇ ਅੰਦਰ ਵੀ ਉਹ ਹੀ ਹੈ, ਮੇਰੇ ਸਰੀਰ ਨੂੰ ਵੀ ਉਹੀ, ਜਿਹੜਾ ਮੇਰਾ ਮੇਰਾ ਮੈਂ ਕਰਦਾ, ਮੈਂ ਕੁਛ ਹੈ ਹੀ ਨਹੀਂ, ਐਵੇਂ ਹੀ ਬਣਿਆ ਹੋਇਆ, ਖਾਮ ਖਾ ਭਾਈ ਝੂਠੀ ਚੀਜ਼, ਪਰਛਾਵੇਂ ਨੂੰ ਆਪਣਾ ਆਪ ਸਮਝੀ ਜਾਂਦੇ। ਸੋ ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਮਿਹਨਤ ਕਰਾਂਗੇ, ਸਾਸਰੀ ਸਿੱਧੀਆਂ ਦੀਆਂ ਗੱਲਾਂ ਕੋਈ ਔਖੀਆਂ ਨਹੀਂ ਹੈਗੀਆਂ, ਜਿਹੜੀ ਮੈਂ ਕਹੀ ਫਲਾਸਫੀ ਹੈ ਬਹੁਤ ਗਹਿਰੀ ਹੈ। ਕਹਿੰਦੇ ਸੋ ਸਿੱਖ ਗੁਰੂ ਮਨ ਭਾ, ਉਹ ਸਿੱਖ ਗੁਰੂ ਨੂੰ ਭਾ ਜਾਂਦਾ ਜਿਹਨੂੰ ਪਰਮੇਸ਼ਰ ਨਾ ਭੁੱਲੇ, ਫਿਰ ਗੁਰੂ ਕੀ ਕਰਦਾ ਉਹਦੇ ਤੇ ਪ੍ਰਸੰਨ ਹੋ ਜਾਂਦਾ ਵੀ ਇਹਨੇ ਮਾਨਸ ਜਨਮ ਜਿੱਤ ਲਿਆ। ਹੁਣ ਫਿਰ ਉਪਦੇਸ਼ ਸੁਣਾਉਂਦਾ ਆਖਰੀ ਉਪਦੇਸ਼, ਵਾਹਿਗੁਰੂ ਨੂੰ ਸਾਕਸ਼ਾਤ ਕਰਕੇ ਦਿਖਾ ਦਿੰਦਾ, ਦੇਖਦਾ ਕੌਣ ਹੈ, ਜੇ ਸਾਰੇ ਹੀ ਵਾਹਿਗੁਰੂ ਹੈ, ਵਾਹਿਗੁਰੂ ਆਪਣੇ ਆਪ ਨੂੰ ਹੀ ਦੇਖਦਾ, ਦੇਖਦੇ ਉਹ ਹੈ ਜਿਹੜਾ ਇਹਦੇ 'ਚ ਪਾਪ ਫਸਿਆ ਹੋਇਆ ਜਿਹਨੂੰ ਮੈਂ ਕਹਿੰਦੇ, ਉਹ ਫਿਰ ਉਹਦੀ ਤਸੱਲੀ ਹੁੰਦੀ, ਮੈਂ ਤਾਂ ਆਏ ਨਹੀਂ ਆ ਵੀ ਭੱਲੇ, ਆਹ ਤਾਂ ਵਾਧੂ ਇੱਕ ਚੀਜ਼ ਬਣੀ ਰਹੀ, ਉਹ ਬੁਲਬੁਲਾ ਬਣਿਆ ਹੋਇਆ ਪਾਣੀ 'ਚ, ਪਾਣੀ ਹੋ ਗਈਆਂ, ਬੁਲਬੁਲਾ ਤਾਂ ਹੈ ਹੀ ਨਹੀਂ, ਕੁਛ ਪਹਿਲੇ ਹੀ ਨਹੀਂ ਰੱਖਦਾ। ਇਵੇਂ ਜਿਵੇਂ ਜਿਹੜਾ ਇਹਦੇ 'ਚ ਮੈਂ ਭਾਵ ਬਣਿਆ ਹੋਇਆ, ਬੁੱਧੀ ਦੀ ਮਦਦ ਦੇ ਨਾਲ ਰੱਬ ਨੂੰ ਵੇਖਦਾ ਹੈ, ਬੁੱਧੀ ਦੀ ਮਦਦ ਦੇ ਨਾਲ ਰੱਬ ਨਾਲ ਗੱਲਾਂ ਕਰਨੀਆਂ ਚਾਹੁੰਦਾ, ਉਹਦੇ ਦਰਸ਼ਨ ਕਰਨੇ ਚਾਹੁੰਦਾ, ਹੈ ਪਰਮੇਸ਼ਰ ਇੱਥੇ ਹੈ ਹੀ ਕੋਈ ਨਹੀਂ ਹੋਰ, ਉਸ ਵੇਲੇ ਦੀ ਤਸੱਲੀ ਹੁੰਦੀ ਹੈ, ਠਾਕਰ ਤੁਮ ਸਿਰਨਾਈ ਆਇਆ ਉਤਰ ਗਏ ਮੇਰੇ ਮਨ ਕਾ ਸੰਤ ਕਾ ਸਹਿਸਾ, ਜਬ ਤੇ ਦਰਸ਼ਨ ਕਰ, ਜਦ ਤੇਰਾ ਦਰਸ਼ਨ ਹੋ ਗਿਆ ਮੇਰੇ ਸਾਰੇ ਜਿਹੜੇ ਸੀ ਹੋ ਗਏ। ਹੁਣ ਦਰਸ਼ਨ ਐਂ ਨਹੀਂ ਹੁੰਦੇ ਵੀ ਸਾਹਮਣੇ ਖੜੇਗਾ, ਦਰਸ਼ਨ ਹੋਣਗੇ ਮੈਂ ਨੇ ਗੁਆਚ ਜਾਣਾ, ਉਹੀ ਆਪੇ ਹੀ ਆਪ, ਉਹਦੀ ਬੁੱਧੀ ਬਣੀ ਫਿਰਦੀ ਸੀ ਇਹਦੇ ਵਿੱਚ, ਬੁੱਧੀ ਦੀ ਬੜੀ ਲੰਮੀ ਚੌੜੀ ਹੈ, 28 ਚੀਜ਼ਾਂ ਨੇ ਬੁੱਧੀ ਦੇ ਅੰਦਰ ਜਿਹੜੀਆਂ ਇਹਦੀ ਇਹਦਾ ਕੰਮ ਚਲਾਉਂਦੀਆਂ ਨੇ, ਬੁੱਧੀ ਦੇ ਘੋੜੇ ਨੇ 28, ਜਿਹਨਾਂ ਚੋਂ 11 ਤਾਂ ਸਾਨੂੰ ਪਤਾ ਹੈ, ਦੂਜਿਆਂ ਦਾ ਵੀ ਪਤਾ ਹੈ। ਇਹ ਚੱਲਦੀ ਹੈ ਅੱਖਾਂ, ਕੰਨ, ਨੱਕ, ਜੋ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਮਨ, 11 ਘੋੜੇ ਨੇ ਇਹਦੇ ਬੁੱਧੀ ਦੇ। ਜੇ ਇਹ ਡਿਸੇਬਲਡ ਹੋ ਜਾਣ, ਅੱਖਾਂ ਨਹੀਂ ਹੋ ਜਾਣ, ਕੰਨ ਸੁਣਨ ਨਾਲ ਦੰਦ ਟੁੱਟ ਜਾਣ, ਸਪਰਸ਼ ਵਾਲਾ ਕੰਮ ਖਤਮ ਹੋ ਜਾਵੇ, ਸਰੀਰ ਦੇ ਉੱਤੇ ਕੋਈ ਰੋਗ ਲੱਗਦੇ, ਫਿਰ ਇਹਦੀਆਂ 11 ਸ਼ਕਤੀਆਂ ਮਰ ਜਾਂਦੀਆਂ ਨੇ, 19 ਸ਼ਕਤੀਆਂ ਇਹਦੀਆਂ ਹੋਰ ਉਹ ਅਧਿਆਤਮ ਦੀਆਂ ਨੇ, ਤਾਂ ਇਹ ਬੁੱਧੀ ਚੱਲਦੀ ਹੈ, ਨਹੀਂ ਬੁੱਧੀ ਖਤਮ ਹੋ ਜਾਂਦੀ ਹੈ। ਬੁੱਧੀ ਦਾ ਮਹਿਕਮਾ ਬਹੁਤ ਵੱਡਾ, ਇਹ ਬੁੱਧੀ ਆਖਰੀ ਥਾਂ ਨਹੀਂ ਜਾਂਦੀ ਹੈ, ਕਹਿੰਦੀ ਮੈਂ ਦਰਸ਼ਨ ਕਰਨੇ ਆ, ਮੈਂ ਦਰਸ਼ਨ ਕਰਨੇ ਆ, ਹੈ ਜੜ। ਉਹ ਜਦ ਦਰਸ਼ਨ ਹੋ ਕੇ ਬੁੱਧੀ ਵੀ ਖਤਮ ਹੋ ਗਈ, ਇਹ ਆਤਮ ਸਰੂਪ ਹੋ ਗਿਆ, ਲੈਣ ਦੇਣ ਪਤਾ ਲੱਗ ਗਿਆ ਵੀ ਇੱਥੇ ਵਾਹਿਗੁਰੂ ਬਿਨਾਂ ਹੋਰ ਕੋਈ ਨਹੀਂ, ਪ੍ਰਕਿਰਤੀ ਨਾਲ ਰਲ ਕੇ ਖੇਲ ਹੋ ਰਹੀ ਹੈ, ਆਪੇ ਹੀ ਬੈਠਾ ਵੇਖੇ ਵੱਖ ਅਕੇਲਾ, ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਨਾ, ਦੂਈ ਕੁਦਰਤ ਸਾਜੀ ਹੈ, ਘਰ ਆਸਣ ਦੇ ਟੋਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵਾ ਕਰ, ਤੂੰ ਜਾਣਾ ਵੀ ਸਭ ਸਹਿ ਦੇ ਲੈਸਾ ਜਿੰਦਗ ਪਾਓ, ਘਰ ਆਸਣ ਬੈਠਾ। ਸੋ ਇਹ ਜੋ ਮੈਂ ਬੇਨਤੀਆਂ ਕੀਤੀਆਂ ਨੇ ਥੋੜ੍ਹੇ ਮਿੰਟਾਂ 'ਚ, ਕਾਫ਼ੀ ਹੋ ਗਿਆ ਟਾਈਮ, ਘੰਟਾ ਹੀ ਹੋ ਗਿਆ, ਇਹ ਧਿਆਨ ਨਾਲ ਸੁਣਨ। ਦੂਸਰਾ, ਸਰੀਰ ਜਿਹੜਾ ਹੈ ਨਾ, ਇਹ ਪੁਰਾਣਾ ਹੋ ਗਿਆ ਬਹੁਤ, ਜਿਵੇਂ ਆਪਾਂ ਕੋਈ ਬੱਗੀ ਬੁੱਗੀ ਚਲਾਉਂਦੇ ਹੋਈਏ, ਉਹਦਾ ਪਹੀਆ ਵੀ ਟੁੱਟ ਜਾਵੇ, ਔਰ ਜੋੜ ਦੌੜ ਕਰਕੇ ਚਲਾਇਆ ਜਾ ਰਿਹਾ ਹੈ। ਇਹ ਜਿਹੜੇ ਘੋੜੇ ਸੀ, 5 ਘੋੜੇ ਬੜੇ ਜ਼ਬਰਦਸਤ ਹੁੰਦੇ ਨੇ, ਅੱਖਾਂ, ਕੰਨ, ਨੱਕ, ਜ਼ਬਾਨ, ਇਹ ਘੋੜੇ ਵੀ ਜਵਾਬ ਦੇਈ ਜਾਂਦੇ ਨੇ, ਕੰਨਾਂ ਤੋਂ ਸੁਣ ਤੋਂ ਅੱਗ ਗਿਆ, ਮੈਂ ਮਸ਼ੀਨ ਜੀ ਪਾ ਕੇ ਮਾੜਾ ਮੋਟਾ ਸੁਣ, ਆਇਆ ਕਰੀ ਜਾਂਦਾ, ਅੱਖ ਦਾ ਇਹਦਾ ਆਪਰੇਸ਼ਨ ਕਰਾਇਆ, ਪਹਿਲਾਂ ਨਿਗਾਹ ਠੀਕ ਸੀ, ਹੁਣ ਘੱਟ ਗਿਆ, ਇਹਦਾ ਡਾਕਟਰ ਅਜੇ ਕਰਦੇ ਨਹੀਂ, ਕਹਿੰਦੇ ਤੁਹਾਡੇ ਸਰੀਰ 'ਚ ਅਜੇ ਠੀਕ ਨਹੀਂ ਹੈਗਾ ਆਪਰੇਸ਼ਨ ਦਾ, ਦੰਦ ਨਹੀਂ ਹੁੰਦੇ ਉਹਦੇ ਨਾਲ, ਉਹ ਸੰਬੰਧ ਰੱਖਦੇ ਨੇ, ਉਹਦੇ ਘੋੜੇ ਹੀ ਘੋੜੇ ਵੀ ਸਾਰੇ ਲੰਗੜੇ ਫੰਗੜੇ ਹੋ ਗਏ। ਜਿਹੜਾ ਗੱਡੀ ਸੀ ਉਹ ਵੀ ਟੁੱਟੀ ਫੁੱਟੀ ਦੀ ਹੋ ਗਈ, ਕਦੇ ਪੈਰ ਸੁੱਜ ਗਿਆ, ਕਦੇ ਗੋਡਾ ਦੁਬਣ ਲੱਗ ਗਿਆ। ਉਹ ਮਾਇਆ ਦਾ ਹੀ ਬੈਠਾ, ਮਾਇਆ ਕਿੱਦਾਂ ਚਲੋ ਬੈਠਣਾ ਚੱਲੀਏ ਆਪਣੇ ਟੁੱਟੀ ਹੋਈ ਗੱਡੀ ਚਲਾਉਣੀ। ਇਹ ਜਿਹੜੇ ਬਚਨ ਨੇ ਨਾ ਤੁਸੀਂ ਸਾਂਭ ਕੇ ਰੱਖੇ, ਤੁਹਾਡੇ ਕੰਮ ਆਉਣ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ। ਆਹੀ ਜਿਹੜਾ ਇੱਕ ਦਿਨ ਦਾ ਸਤਸੰਗ ਹੈ, ਇਹਨੂੰ ਇਹ ਸਾਂਭ ਲਿਓ, ਇਹਨੂੰ ਸਾਂਭਿਆ ਹੋਇਆ ਤੁਹਾਡਾ ਪਾਰ ਤਾਰਾ ਹੋ ਜੂਗਾ। ਸੋ ਜਿੰਨੀ ਕੁ ਸੇਵਾ, ਮੈਨੂੰ ਤਾਂ ਹੁਕਮ ਸੀਗਾ ਵੀ ਅੱਧੇ ਘੰਟੇ ਤੋਂ ਵੱਧ ਨਹੀਂ ਬੋਲਣਾ, ਮੈਂ ਇੱਕ ਘੰਟਾ ਬੋਲਿਆ। ਸੋ ਇੱਥੇ ਹੀ ਮੈਂ ਖਿਮਾ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।